7-1.
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਲਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਯਾਰਕਡੇਲ ਮਾਰ ਨੇੜੇ ਕਾਰ ਚੈਕਿੰਗ ਕਰਨ ਦੀਆਂ ਦੋ ਕੋਸ਼ਿਸ਼ਾਂ ਦੀ ਰਿਪੋਰਟ ਪੁਲਿਸ ਨੂੰ ਕੀਤੀ ਗਈ ਹੈ ਮਿਸੀਸਾਗਾ ਪਨਾਹਗਾਹ ਦੇ ਬਾਹਰ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਵੀ ਠਾਹਰ ਨਾ ਮਿਲਣ ਕਰਕੇ ਮਰਨ ਵਾਲਿਆਂ ਕੀਨੀਆ ਤੋਂ ਆਈ ਸ਼ਰਨਾਰਥੀ ਔਰਤ ਦੀ ਮੌਤ ਕਰਕੇ ਭਾਈਚਾਰੇ ਵਿੱਚ ਫੈਲੀ ਸ਼ੋਕ ਦੀ ਲਹਿਰ ਟੋਰਾਂਟੋ ਦੇ ਲੋਕਾਂ ਨੂੰ 2026 ਦੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਖਰਚੇ ਵਧਣ ਨਾਲ ਹੋਰ ਵੀ ਵੱਡੇ ਬਿੱਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਕਾਰਬਰੋ ਵਿੱਚ ਦੋ ਵਾਹਨਾਂ ਦੀ ਟੱਕਰ ਦਾ ਸ਼ਿਕਾਰ ਹੋਏ ਸਾਈਕਲ ਸਵਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਤੇ ਹੁਣ ਖਬਰਾਂ ਵਿਸਥਾਰ ਨਾਲ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਯਾਰਕਡੇਲ ਮਾਲ ਦੇ ਨੇੜੇ ਦੋ ਕਾਰਾਂ ਖੋਹੀ ਦੀ ਕੋਸ਼ਿਸ਼ ਦੀਆਂ ਦੋ ਹਿੰਸਕ ਵਾਰਦਾਤਾਂ ਦੀ ਰਿਪੋਰਟ ਮਿਲੀ ਹੈ ਦੋਹੇ ਕਾਰਾਂ ਵਾਰਦਾਤਾਂ ਸਮੇਂ ਕਾਰਾਂ ਵਿੱਚ ਬੱਚੇ ਵੀ ਸਵਾਰ ਸਨ ਡਕੈਤ ਦੀ ਰਿਪੋਰਟ ਤਹਿਤ ਪੁਲਿਸ ਨੂੰ 9 ਫਰਵਰੀ ਦੀ ਰਾਤ ਨੂੰ ਡਫਰਿਨ ਸਟਰੀਟ ਅਤੇ ਯਾਰਕਰੇਡ ਰੋਡ ਦੇ ਇਲਾਕੇ ਵਿੱਚ ਬੁਲਾਇਆ ਗਿਆ ਸੀ ਪੁਲਿਸ ਨੇ ਕਿਹਾ ਕਿ ਚਾਰ ਹਮਲਾਵਰ ਯਾਰਕਡੇਲ ਸ਼ਾਪਿੰਗ ਸੈਂਟਰ ਤੋਂ ਬਾਹਰ ਆਪਣੇ ਬੱਚੇ ਨਾਲ ਨਿਕਲ ਰਹੇ ਪੀੜਤ ਦਾ ਪਿੱਛਾ ਕੀਤਾ ਜਦੋਂ ਪੀੜਤ ਆਪਣੀ ਕਾਰ ਤੇ ਪਹੁੰਚਿਆ ਤਾਂ ਹਮਲਾਵਰਾਂ ਵਿੱਚੋਂ ਇੱਕ ਨੇ ਆਪਣਾ ਹਥਿਆਰ ਕੱਢ ਲਿਆ ਪੁਲਿਸ ਨੇ ਕਿਹਾ ਕਿ ਪੀੜਤ ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਸਨ ਪਰ ਉਹ ਆਪਣੇ ਬੱਚੇ ਨਾਲ ਭੱਜ ਕੇ ਮਾਲ ਵਿੱਚ ਜਾ ਵੜਿਆ ਹਮਲਾਵਰ ਮੌਕੇ ਤੋਂ ਹੀ ਫਰਾਰ ਹੋ ਗਏ ਪੁਲਿਸ ਨੇ ਕਿਹਾ ਕਿ ਇਸ ਵਾਰਦਾਤ ਤੋਂ ਕੁਝ ਦਿਨਾਂ ਬਾਅਦ 17 ਫਰਵਰੀ ਨੂੰ ਉਨ੍ਹਾਂ ਨੂੰ ਰਾਤ 8:30 ਵਜੇ ਤੋਂ ਬਾਅਦ ਇਸੇ ਇਲਾਕੇ ਵਿੱਚ ਇੱਕ ਹੋਰ ਡਕੈਤੀ ਦੀ ਵਾਰਦਾਤ ਦੀ ਸੂਚਨਾ ਮਿਲੀ ਇਸ ਘਟਨਾ ਵਿੱਚ ਵੀ ਪੀੜਤ ਆਪਣੇ ਬੱਚੇ ਦੇ ਨਾਲ ਸੀ ਅਤੇ ਆਪਣੀ ਗੱਡੀ ਦੇ ਵਾਪਸ ਆ ਰਿਹਾ ਸੀ ਜਦੋਂ ਤਿੰਨ ਸ਼ੱਕੀ ਵਿਅਕਤੀ ਨੇੜੇ ਆਇਆ ਤੇ ਬੰਦੂਕ ਦੀ ਨੋਕ ਤੇ ਚਾਬੀਆਂ ਦੀ ਮੰਗ ਕੀਤੀ ਪੁਲਿਸ ਨੇ ਕਿਹਾ ਕਿ ਪੀੜਤ ਨੂੰ ਜ਼ਮੀਨ ਤੇ ਧੱਕਾ ਦੇ ਦਿੱਤਾ ਗਿਆ ਤੇ ਉਸ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਮੁਲਜ਼ਮ ਇੱਥੋਂ ਵੀ ਮੌਕੇ ਤੋਂ ਫਰਾਰ ਹੋ ਗਏ ਪਿਛਲੇ ਸਾਲ ਟੋਰਾਂਟੋ ਪੁਲਿਸ ਅਤੇ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੁਆਰਾ ਸ਼ਹਿਰ ਅਤੇ ਇਸ ਤੋਂ ਬਾਹਰ ਦੇ ਇਲਾਕਿਆਂ ਵਿੱਚ ਕਾਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਠੱਲ ਪਾਏ ਜਾਣ ਦੇ ਇਰਾਦੇ ਨਾਲ ਪ੍ਰੋਵਿੰਸ਼ੀਅਲ ਕਾਰ ਚੈਕਿੰਗ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਇਸ ਟਾਸਕ ਫੋਰਸ ਦੀ ਜਾਂਚ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ ਸੀ 17 ਸਾਲਾ ਸ਼ੱਕੀ ਨਾਬਾਲਗ ਦੀ ਯੂਥ ਕ੍ਰਿਮੀਨਲ ਜਸਟਿਸ ਐਕਟ ਦੀਆਂ ਸ਼ਰਤਾਂ ਤਹਿਤ ਪਛਾਣ ਨਸ਼ਰ ਨਹੀਂ ਕੀਤੀ ਜਾ ਸਕਦੀ ਉਸ ਦੇ ਹਥਿਆਰ ਨਾਲ ਲੈਸ ਹੋਏ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਦੋ ਦੋ ਦੋਸ਼ ਲਗਾਏ ਗਏ ਹਨ ਅਤੇ ਇੱਕ ਦੇਸ਼ ਅਪਰਾਧ ਕਰਨ ਦੀ ਸਾਜਿਸ਼ ਰਚਣ ਦਾ ਵੀ ਲਗਾਇਆ ਗਿਆ ਹੈ ਬਾਕੀ ਹਮਲਾਵਰ ਅਜੇ ਫਰਾਰ ਹਨ ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀ ਨੂੰ 25 ਫਰਵਰੀ ਨੂੰ ਟੋਰਾਂਟੋ ਦੇ ਇੱਕ ਅਦਾਲਤ ਵਿੱਚ ਪੇਸ਼ ਹੋਇਆ ਹੈ ਡੈਲਫੀਨਾ ਐਨਗੀਗੀ ਚੰਗੇ ਭਵਿੱਖ ਲਈ ਵੱਡੀਆਂ ਉਮੀਦਾਂ ਨਾਲ ਕੀਨੀਆ ਤੋਂ ਕੈਨੇਡਾ ਆਈ ਸੀ ਪਰ ਅਫਸੋਸ ਕਿ ਉਹਦੇ ਸੁਪਨੇ ਕਦੇ ਸਾਕਾਰ ਨਹੀਂ ਹੋਏ ਪੀਲ ਇਲਾਕੇ ਦੇ ਇਸ 1767 ਡੋਂਠਾਸ ਸਟਰੀਟ ਈਸਟ ਦੇ ਪੈਂਦੇ ਡੰਡਾ ਸ਼ੈਲਟਰ ਦੇ ਬਾਹਰ 18 ਫਰਵਰੀ ਨੂੰ ਕੈਨੇਡਾ ਵਿੱਚ ਸ਼ਰਨ ਹਾਸਲ ਕਰਨ ਦੀ ਇੱਛੁਕ ਨਗੀਗਾ ਦੀ ਮੌਤ ਹੋ ਗਈ ਕਮਿਊਨਿਟੀ ਮੈਂਬਰਾਂ ਨੇ ਪਿਛਲੇ ਹਫ਼ਤੇ ਦੇਰ ਨਾਲ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ 4 ਬੱਚਿਆਂ ਦੀ 46 ਸਾਲਾ ਮਾਂ ਨੇ ਇੱਕ ਸ਼ਰਨਾਰਥੀ ਕੇਂਦਰ ਅੰਦਰ ਜਾਣ ਵਾਸਤੇ ਪਹਿਲਾਂ ਬਾਹਰ ਠੰਡ ਵਿੱਚ 7 ਘੰਟਿਆਂ ਲੰਬਾ ਇੰਤਜ਼ਾਰ ਕੀਤਾ ਸੀ ਇਸ ਲੰਬੇ ਇੰਤਜ਼ਾਰ ਦੌਰਾਨ ਉਸਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਦਾਖਲ ਕੀਤੇ ਜਾਣ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਉਸਦੀ ਮੌਤ ਹੋ ਗਈ ਦੱਸਿਆ ਗਿਆ ਕਿ ਉਸਦੀ ਮੌਤ ਤੋਂ ਪਹਿਲਾਂ ਨਗੀਗੀ ਫੈਮਿਲੀ ਡੇ ਵੀਕਐਂਡ ਦੇ ਇਸ ਸ਼ਰਨ ਕੇਂਦਰ ਦੇ ਪਹੁੰਚੀ ਸੀ ਉਸਦੀ ਭੈਣ ਵੈਥ ਵੇਰੀਅਮ ਨੇ ਸੋਮਵਾਰ ਦੁਪਹਿਰ ਨੂੰ CTV ਨਿਊਜ਼ ਟੋਰਾਂਟੋ ਨੂੰ ਦੱਸਿਆ ਕਿ ਡੈਲਫੀਨਾ ਵਿਧਵਾ ਸੀ ਅਤੇ ਆਪਣੀ ਜੀਵਨ ਦੀ ਸੁਰੱਖਿਆ ਦੇ ਮਕਸਦ ਨਾਲ ਕੁਝ ਦਿਨ ਪਹਿਲਾਂ ਹੀ ਕੈਨੇਡਾ ਆਈ ਸੀ ਵਰੈਮੂ ਨੇ ਆਪਣੀ ਸਭ ਤੋਂ ਵੱਡੀ ਭੈਣ ਨੂੰ ਇੱਕ ਵਫ਼ਾਦਾਰ ਦਲੇਰ ਕੌਂਕ ਨੂੰ ਪਿਆਰ ਕਰਨ ਵਾਲੇ ਅਤੇ ਖੁੱਲ੍ਹੇਆਮ ਵਿਚਾਰਨ ਵਾਲੀ ਔਰਤ ਵਜੋਂ ਯਾਦ ਕੀਤਾ ਜਦੋਂ ਉਸਨੇ ਦੱਸਿਆ ਉਸਦੀ ਭੈਣ ਨੇ ਆਪਣੇ ਮਰ ਰਹੇ ਪਿਤਾ ਦੀ ਦੇਖਭਾਲ ਲਈ ਪਿਛਲੇ ਸਾਲ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਉਹ ਆਪਣੇ 4 ਪੁੱਤਰਾਂ ਦੀ ਪਾਲਣ ਪੋਸ਼ਣ ਕਰ ਰਹੀ ਸੀ ਇਸ ਸਮੇਂ ਵੈਰੀਮੂ ਨੇ ਕਿਹਾ ਕਿ ਉਹ ਵੀਜ਼ਾ ਹਾਸਲ ਕਰਨ ਵਾਸਤੇ ਯਤਨ ਕਰ ਰਹੀ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਕੈਨੇਡਾ ਆ ਸਕੇ ਅਤੇ ਆਪਣੀ ਭੈਣ ਲਈ ਇੱਕ ਯਾਦਗਾਰ ਸਮਾਗਮ ਰੱਖ ਸਕੇ ਉਹ ਚਾਹੁੰਦੀ ਹੈ ਕਿ ਇਹ ਪਤਾ ਲੱਗ ਸਕੇ ਕਿ ਉਸਦੀ ਭੈਣ ਦੀ ਮੌਤ ਕਿਉਂ ਅਤੇ ਕਿਵੇਂ ਹੋਈ ਸਾਲ 2026 ਦੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਟੋਰਾਂਟੋ ਦੀ ਲਾਗਤ ਲਗਾਤਾਰ ਵੱਧਦੀ ਜਾ ਰਹੀ ਹੈ। ਨਵੇਂ ਅੰਦਾਜ਼ਿਆਂ ਮੁਤਾਬਕ ਇਸ ਲਾਗਤ ਵਿਚ 80 ਮਿਲੀਅਨ ਡਾਲਰ ਦੇ ਹੋਰ ਵੱਧ ਖਰਚਿਆਂ ਨਾਲ ਹੁਣ ਇਸ ਖੇਡ ਮੇਲੇ ਦਾ ਕੁੱਲ ਖਰਚਾ 380 ਮਿਲੀਅਨ ਡਾਲਰ ਤੇ ਪਹੁੰਚ ਗਿਆ ਹੈ। ਇਹ ਮੇਜ਼ਬਾਨੀ 2 ਸਾਲ ਪਹਿਲਾਂ ਟੋਰਾਂਟੋ ਸ਼ਹਿਰ ਨੂੰ ਮਿਲੀ ਹੈ। ਮੇਅਰ ਓਲੀਵੀਆ ਚਾਓ ਨੇ ਸੋਮਵਾਰ ਨੂੰ ਓਟਵਾ ਤੋਂ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ ਕਿ ਉਹ ਪਾਰਦਰਸ਼ਿਤੀ ਅਤੇ ਯਥਾਰਵਾਦੀ ਰਹਿਣ। ਕਿਸੇ ਨੂੰ ਵੀ ਅੱਜ ਦੀ ਮਹਿੰਗਾਈ ਦੀ ਦਰ ਦਾ ਅੰਦਾਜ਼ਾ ਨਹੀਂ ਸੀ। ਸ਼ਹਿਰ ਦੇ ਅਧਿਕਾਰੀਆਂ ਨੇ ਅੰਦਾਜ਼ੇ ਮਹਿੰਗਾਈ ਦੀ ਦਰ ਅਤੇ ਸੁਰੱਖਿਆ ਸਬੰਧੀ ਵੇਰਵਿਆਂ ਦਾ ਹਵਾਲਾ ਦੇ ਕੇ ਲਗਾਏ ਨੇ। ਟੋਰਾਂਟੋ ਨੇ 15 ਹੋਰ ਸ਼ਹਿਰਾਂ ਦੇ ਨਾਲ ਮਿਲ ਕੇ ਮੇਜ਼ਬਾਨੀ ਦੀ ਇਸ ਬੋਲੀ ਵਿਚ ਹਿੱਸਾ ਲਿਆ ਸੀ ਅਤੇ ਨਤੀਜੇ ਵਜੋਂ ਸ਼ਹਿਰ ਨੂੰ 6 ਮੁਕਾਬਲਿਆਂ ਦੀ ਮੇਜ਼ਬਾਨੀ ਮਿਲੀ ਸੀ। ਹਾਲਾਂਕਿ ਅਧਿਕਾਰੀਆਂ ਦੇ ਹਿਸਾਬ ਨਾਲ ਇਕ ਮੈਚ ਵੱਧ ਹੀ ਮਿਲਿਆ ਸੀ। ਡਿਪਟੀ ਮੇਅਰ ਮਾਈਕ ਕੋਲੇ ਨੇ ਸੋਮਵਾਰ ਨੂੰ ਸੀਟੀਵੀ ਨਿਊਜ਼ ਟੋਰਾਂਟੋ ਨੇ ਦੱਸਿਆ ਕਿ ਖਰਚੇ ਵਿਚਲੇ ਵਾਧਾ ਮੰਦਭਾਗਾ ਹੈ। ਨਾਲ ਹੀ ਉਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸ਼ਹਿਰ ਲਈ ਇਕ ਸਕਾਰਾਤਮਕ ਯੋਗਦਾਨ ਅਤੇ ਟੋਰਾਂਟੋ ਦੀ ਵਿਸ਼ਵ ਦੇ ਨਕਸ਼ੇ ਤੇ ਪਹਿਚਾਣ ਬਣਨ ਦਾ ਪੁਰਾਣ ਰਾਗ ਅਲਾਪ ਦਿੱਤਾ। ਟੋਰਾਂਟੋ ਕੈਨੇਡਾ ਵਿਚ 12 ਜੂਨ 2026 ਨੂੰ BMO ਫੀਲਡ ਵਿਚ ਟੀਮ ਕੈਨੇਡਾ ਦੇ ਉਦਘਾਟਨੀ ਮੈਚ ਦੀ ਵਿਸ਼ੇਸ਼ਤਾ ਵਾਲੀ ਪਹਿਲੀ ਫੀਫਾ ਵਿਸ਼ਵ ਕੱਪ ਗੇਮ ਦੀ ਮੇਜ਼ਬਾਨੀ ਕਰੇਗਾ। ਟੋਰਾਂਟੋ ਸ਼ਹਿਰ ਦੇ ਸਟਾਫ ਨੇ ਇਸ ਮਹੀਨੇ ਦੇ ਸ਼ੁਰੂ ਅਧਿਕਾਰਿਤ ਮੈਚ ਅਨੁਸੂਚੀ ਜਾਰੀ ਹੁੰਦੇ ਸਾਰੀ ਸਿਟੀ ਦੇ ਅਧਿਕਾਰੀਆਂ ਨੇ ਇਸ ਦੀ ਯੋਜਨਾਬੰਦੀ ਦੀਆਂ ਧਾਰਨਾਵਾਂ ਅਤੇ ਲਾਗਤ ਅਨੁਮਾਨ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਸੀ। ਟੋਰਾਂਟੋ ਦੇ ਕੌਂਸਲਰ ਜੋਸ਼ ਮੈਟਲੋ ਨੇ ਸੋਮਵਾਰ ਨੂੰ ਕਿਹਾ ਕਿ ਇਸ ਵਧਦੇ ਹੋਏ ਖਰਚੇ ਨੂੰ ਬੇਤੁਕਾ ਕਿਹਾ ਹੈ। ਜੋਸ਼ ਨੇ ਕਿਹਾ ਕਿ ਸਾਬਕਾ ਮੇਅਰ ਜੌਨ ਟੋਰੀ ਨੇ ਲਾਪਰਵਾਹੀ ਨਾਲ ਇਹ ਸਮਝੌਤਾ ਕੀਤਾ ਸੀ ਅਤੇ ਨਤੀਜੇ ਵਜੋਂ ਉਹ ਆਪਣੇ ਹੀ ਸ਼ਹਿਰ ਦੇ ਹਿੱਤਾਂ ਦੇ ਖਿਲਾਫ਼ ਗੋਲ ਕਰ ਬੈਠਾ ਸੀ। ਸੂਬਾਈ ਅਤੇ ਫੈਡਰਲ ਸਰਕਾਰਾਂ ਦੇ ਮੁਕਾਬਲੇ ਟੋਰਾਂਟੋ ਨੂੰ ਜਿੰਨਾ ਖਰਚਾ ਝੱਲਣਾ ਪਵੇਗਾ ਉਹ ਸਿਰਫ ਸ਼ਰਮਨਾਕ ਫੈਸਲਾ ਹੀ ਕਹਿ ਸਕਦਾ ਹੈ। ਇਹ ਹਾਸਾ ਬਰਚਮਾਊਂਟ ਰੋਡ ਅਤੇ ਸੈਂਟ ਕਲੇਅਰ ਐਵੇਨਿਊ ਈਸਟ ਦੇ ਇੰਟਰਸੈਕਸ਼ਨ ਤੇ ਸੋਮਵਾਰ ਸ਼ਾਮ 5:30 ਵਜੇ ਤੋਂ ਥੋੜੀ ਦੇਰ ਬਾਅਦ ਵਾਪਰਿਆ ਹੈ। ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇੰਸਪੈਕਟਰ ਡੈਨੀਅਲ ਨੇ ਦੱਸਿਆ ਕਿ ਅਧਿਕਾਰੀ ਜਦੋਂ ਮੌਕੇ ਤੇ ਪਹੁੰਚੇ ਤਾਂ ਉਥੇ 2 ਮੋਟਰ ਵਾਹਨਾਂ ਅਤੇ 5 ਸਾਲਾ ਇੱਕ ਵਿਅਕਤੀ ਜ਼ਖਮੀ ਪਿਆ ਮਿਲਿਆ ਸੀ। ਪੀੜਤ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ। ਹੋਮ ਫੇਅਰ ਨੇ ਦੱਸਿਆ ਹੈ ਕਿ ਦੋਵੇਂ ਡਰਾਈਵਰ ਘਟਨਾ ਸਥਾਨ ਤੇ ਹੀ ਮੌਜੂਦ ਰਹੇ ਅਤੇ ਜਾਂਚ ਵਿਚ ਸਹਿਯੋਗ ਹੀ ਕਰ ਰਹੇ ਹਨ। ਅਜੇ ਅਸੀਂ ਇਸ ਹਾਦਸੇ ਸਬੰਧੀ ਕੋਈ ਮਾਮਲਾ ਦਰਜ ਕੀਤੇ ਜਾਣ ਬਾਰੇ ਐਲਾਨ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਇਸ ਹਾਦਸੇ ਦੇ ਕਿਸੇ ਵੀ ਚਸ਼ਮਦੀਦ ਗਵਾਹ ਨੂੰ 416-808-1900 ਤੇ ਕਾਲ ਕਰਨ ਲਈ ਕਿਹਾ ਹੈ ਜਾਂ ਅਗਿਆਤ ਤੌਰ ਤੇ ਅਪਰਾਧ ਰੋਕਣ ਵਾਲਿਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਯਾਰਕਡੇਨ ਮਾਰ ਨੇੜੇ ਕਾਰ ਚੈਕਿੰਗ ਕਰਨ ਦੀਆਂ 2 ਕੋਸ਼ਿਸ਼ਾਂ ਦੀ ਰਿਪੋਰਟ ਪੁਲਿਸ ਨੂੰ ਕੀਤੀ ਗਈ ਹੈ। ਮਿਸੀਸਾਗਾ ਪਨਾਹਗਾਹ ਦੇ ਬਾਹਰ ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਵੀ ਠਾਹਰ ਨਾ ਮਿਲਣ ਕਰਕੇ ਮਰਨ ਵਾਲਿਆਂ ਕੀਨੀਆ ਤੋਂ ਆਈ ਸ਼ਰਨਾਰਥੀ ਔਰਤ ਦੀ ਮੌਤ ਕਰਕੇ ਭਾਈਚਾਰੇ ਵਿਚ ਫੈਲੀ ਸ਼ੋਕ ਦੀ ਲਹਿਰ। ਟੋਰਾਂਟੋ ਦੇ ਲੋਕਾਂ ਨੂੰ 2026 ਦੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਖਰਚੇ ਵਧਣ ਨਾਲ ਹੋਰ ਵੀ ਵੱਡੇ ਬਿੱਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ
द करंट अफेयर्स विच थोड़ा बहुत बहुत स्वागत है। मैं रमनजीत सिंह सिद्धू, अज 27 फरवरी 2024 सवेर के 7:09 का समा ते दिन मंगलवार ट्यूजडे। अपना जदों जन्म हुंदा तकरीबन असी उदों बहुत बेहतरीन हालात विच मानसिक तौर ते जन्म लैने क्योंकि दिमाग काम नहीं कर रहा हुंदा, कुछ सोचना समझना चुस्ती चलाकी या अलामता यह सारिया बाद च आउंदियां ने ते ज्यादातर ज्यों ज्यों असी सिखदे तुरे जाने आ अंत विच बुरे ही बनते तुरे जाने हुंदे आ। बच्चियां दे विच फिर रब नजर आउण लग जांदा है क्योंकि अपने अंदर शैतान दिखाई देण लग जांदा, तां ही रब दा इल्म हुंदा ना, अहसास हुंदा। अखे जी बच्चे रब दा रूप हुंदे ने, मावां नूं भी रब दा रूप कह दिंदे आ। ਉਹ ਇਸ ਕਰਕੇ ਆ ਵੀ ਤੁਹਾਡੀਆਂ ਜੀਵਨ ਦੀਆਂ ਮੁੱਢਲੀਆਂ ਲੋੜਾਂ ਹੀ ਉਥੋਂ ਪੂਰੀਆਂ ਹੁੰਦੀਆਂ ਨੇ। ਉਹਦੇ ਵਿਚ ਤਾਂ ਬਹੁਤ ਵੱਡਾ ਸਵਾਰਥ ਟਿਕਿਆ ਹੋਇਆ, ਇਹ ਰਿਸ਼ਤਾ ਹੀ ਸਵਾਰਥ ਤੇ ਟਿਕਿਆ ਹੋਇਆ ਲੋੜਾਂ ਤੇ। ਜੇ ਮਾਂ ਲੋੜਾਂ ਨਾ ਪੂਰੀਆਂ ਕਰਦੀ ਹੋਵੇ ਫਿਰ ਉਹਦੇ ਲਈ ਉਹ ਰੱਬ ਨਹੀਂ ਹੈ, ਪਰ ਬੱਚਾ ਕਿਸੇ ਦੀ ਕੋਈ ਲੋੜ ਪੂਰੀ ਨਹੀਂ ਕਰਦਾ, ਬੱਚਾ ਦੇਣ ਵਾਲਾ ਨਹੀਂ ਹੁੰਦਾ ਕੁਛ, ਉਹ ਆਪਣੀ ਮਾਸੂਮੀਅਤ ਨਾਲ ਤੁਹਾਨੂੰ ਰਿਲੈਕਸ ਕਰ ਦਿੰਦਾ। ਇਸ ਕਰਕੇ ਉਹਦਾ ਰੱਬ ਦਾ ਰੂਪ ਹੋਣਾ, ਉਹਦਾ ਸਪਸ਼ਟ ਹੋਣਾ, ਸੱਚਾ ਹੋਣਾ ਸਾਨੂੰ ਦਿਲੋਂ ਟੁੰਬਦਾ ਵੀ ਹੈ ਤੇ ਸ਼ਰਮਸ਼ਾਰ ਵੀ ਕਰਦਾ। ਫਿਰ ਥੋੜੀ ਥੋੜੀਆਂ ਚਲਾਕੀਆਂ ਸਿੱਖਣ ਲੱਗ ਜਾਂਦਾ ਕਿ ਆਹ ਚੀਜ਼ ਹਾਸਲ ਕਰਨ ਲਈ ਏਦਾਂ ਦੀ ਕੋਈ ਤਿਕੜਮਬਾਜ਼ੀ ਲੜਾਈ ਜਾਵੇ, ਕੋਈ ਸਕੀਮ ਕੱਢੀ ਜਾਵੇ, ਕੋਈ ਮੈਨੀਪੁਲੇਸ਼ਨ ਕੀਤੀ ਜਾਵੇ। ਫਿਰ ਸਾਡਾ ਆਲੇ ਦੁਆਲੇ ਦਾ ਇੱਕ ਝੂਠਾ ਜਿਹਾ ਸੱਭਿਆਚਾਰ ਹੁੰਦਾ ਜਿਹਦੇ ਵਿੱਚੋਂ ਬੱਚਾ ਦੇਖ ਰਿਹਾ ਹੁੰਦਾ ਕਿ ਮੇਰੇ ਜੀਵਨ ਦੀ ਸੱਚਾਈ ਤਾਂ ਕੁਝ ਹੋਰ ਹੈ, ਪਰ ਘਰ ਦੇ ਕੁਝ ਹੋਰ ਕਰਨ ਨੂੰ ਕਹਿੰਦੇ ਨੇ। ਫਿਰ ਉਹ ਹੌਲੀ ਹੌਲੀ ਝੂਠ ਬੋਲਣਾ ਵੀ ਸਿੱਖਦਾ ਤੇ ਉਹਨੂੰ ਇੱਕ ਸਮਾਜੀ ਚਿਹਰਾ ਬਣਾਉਣ ਦੀ ਅਸੀਂ ਜਾਂਚ ਸਿਖਾ ਦਿੰਦੇ ਹਾਂ ਕਿ ਜਦੋਂ ਦੁਨੀਆਂ ਦੇ ਵਿੱਚ ਵਿਚਰਨਾ ਉਦੋਂ ਆਹ ਚਿਹਰਾ ਲੈ ਕੇ ਜਾਣਾ, ਅੰਦਰ ਚਾਹੇ ਜਿਹੋ ਜਿਹੇ ਮਰਜ਼ੀ ਹੋਵੋ। ਫਿਰ ਦੋ ਚਿਹਰਿਆਂ ਦੀ ਇਹ ਲੜਾਈ ਚੱਲਦੀ ਹੈ। ਕੁਝ ਲੋਕ ਤਾਂ ਬਾਹਰੀ ਚਿਹਰੇ ਨੂੰ ਹੀ ਅੰਦਰੂਨੀ ਚਿਹਰਾ ਬਣਾ ਲੈਂਦੇ ਨੇ ਤੇ ਉਹ ਬੜੇ ਸੌਖੇ ਰਹਿੰਦੇ ਆ ਜ਼ਿੰਦਗੀ ਚ ਕਿ ਅੰਦਰੋਂ ਬਾਹਰੋਂ ਇੱਕ ਹੀ ਹੈ, ਬਾਹਰੋਂ ਵੀ ਇਹੋ ਜਿਹੇ ਤੇ ਅੰਦਰੋਂ ਵੀ ਇਹੋ ਜਿਹੇ, ਦੋਨੇ ਪਾਸੇ ਲਫਾਫਾਬਾਜ਼ੀ ਕਰ ਲਈ। ਕਈਆਂ ਤੋਂ ਹੁੰਦੀ ਨਹੀਂ, ਫਿਰ ਇਹ ਲਫਾਫੇਬਾਜ਼ੀ ਦੇ ਵਿੱਚ ਵੀ ਕੋਈ ਬਹੁਤਾ ਕੁਛ ਨਹੀਂ ਹੈ। ਇਹਦੇ ਵਿੱਚ ਆ ਜਾਂਦਾ ਅੱਗੇ ਵੀ ਸਮਾਜ ਵਿੱਚ ਚੰਗੇ ਬਣ ਕੇ ਚੰਗੇ ਕਿਵੇਂ ਲੱਗੀਏ, ਫਿਰ ਉਹਦਾ ਇੱਕ ਘਟਨਾਕ੍ਰਮ ਸ਼ੁਰੂ ਹੁੰਦਾ। ਫਿਰ ਇਹੋ ਜਿਹੇ ਸੰਗ ਸਾਥੀ ਕਬੀਲਾ ਲੱਭ ਲਿਆ ਜਾਂਦਾ ਕਿ ਵੀ ਤੂੰ ਮੈਨੂੰ ਹਾਂ ਠੀਕ ਕਹਿ ਦੀ, ਮੈਂ ਤੈਨੂੰ ਠੀਕ ਕਹਿ ਦੂੰਗਾ। ਇਸ ਨੂੰ ਅਸੀਂ ਯਾਰੀਆਂ ਰਿਸ਼ਤਿਆਂ ਦੇ ਵਿੱਚ ਲਾ ਲੈਂਦੇ ਹਾਂ ਗੱਲ ਨੂੰ ਕਿ ਮੌਕੇ ਤੇ ਜੇ ਕਿਤੇ ਲੋੜ ਪਵੇ ਫਿਰ ਸੰਧੀਆਂ ਤੇ ਅਲਾਇੰਸ ਕਰਦੇ ਹਾਂ। ਇਦਾਂ ਹੀ ਸਮਾਜ ਚੱਲਦਾ, ਇਦਾਂ ਹੀ ਪਰਿਵਾਰ ਚੱਲਦਾ, ਇਦਾਂ ਹੀ ਦੇਸ਼ ਚੱਲਦੇ ਨੇ ਕਿ ਜੇ ਉਹ ਤੇ ਹਮਲਾ ਕੀਤਾ ਤੇ ਫਿਰ ਸਾਨੂੰ ਸਾਰਿਆਂ ਤੇ ਹਮਲਾ ਕੀਤਾ, ਫਿਰ ਅਸੀਂ ਇਕੱਠੇ ਹੋ ਕੇ ਤੇਰੇ ਨਾਲ ਆ ਜਾਂਗੇ। ਇਦਾਂ ਹੀ ਨੇਟੋ ਅਲਾਇੰਸ ਬਣ ਗਿਆ, ਨੇਟੋ ਦੀ ਐਕਸਪੈਂਸ਼ਨ ਹੋ ਰਹੀ ਹੈ, 31 ਮੁਲਕ ਸ਼ਾਮਲ ਹੋ ਗਏ, 38। ਇੱਥੋਂ ਵੀ ਗੱਲ ਛੱਡੀਏ, ਆਪਾਂ ਗੱਲ ਬਚਪਨ ਤੋਂ ਕੀਤੀ ਸੀ ਕਿ ਜਦੋਂ ਬੰਦੇ ਨੂੰ ਸੋਝੀ ਨਹੀਂ ਸੀ ਉਦੋਂ ਉਹ ਰੱਬ ਦਾ ਰੂਪ ਲੱਗਣ ਲੱਗ ਗਿਆ, ਜਿਹੜੀ ਬਾਈਬਲ ਦੇ ਵਿੱਚ ਵੀ ਕਹਿ ਦਿੰਦੇ ਆ। ਪਰ ਕਹਾਣੀ ਇਹ ਨਹੀਂ ਹੈ, ਕਹਾਣੀ ਅਸਲ ਚ ਇਹ ਹੈ ਕਿ ਸਾਡੇ ਚੋਂ ਕਈ ਬੰਦੇ ਵੱਡੀ ਉਮਰ ਦੇ ਹੋ ਕੇ ਵੀ ਰੱਬ ਬਣ ਜਾਂਦੇ ਨੇ। ਉਹ ਕਿਹੜੇ ਬੰਦੇ ਹੁੰਦੇ ਆ? ਲੇਖਕ, ਕਵੀ, ਫਿਲੋਸਫਰ, ਵਤਨ ਪ੍ਰਸਤ, ਕੌਮ ਪ੍ਰਸਤ ਲੋਕ ਹੁੰਦੇ ਨੇ, ਆਪਣਾ ਆਪ ਦੂਜਿਆਂ ਲਈ ਵਾਰ ਦਿੰਦੇ ਆ, ਉਨ੍ਹਾਂ ਨੂੰ ਵੀ ਰੱਬ ਦਾ ਦਰਜਾ ਮਿਲਦਾ ਕਿ ਬਈ ਰੱਬ ਵਰਗਾ ਬੰਦਾ ਇਹ ਜਿਹੜਾ ਆਪ ਭੁੱਲਿਆ ਬੈਠਾ ਹੋਵੇ। ਉਹ ਬਣਨ ਵਾਸਤੇ ਉਨ੍ਹਾਂ ਨੂੰ ਸਮਾਜ ਵਿਚਲੇ ਜਿਹੜੇ ਚੱਲਦੇ ਪ੍ਰਚਲਿਤ ਕਾਇਦੇ ਕਾਨੂੰਨ ਨੇ, ਰਿਵਾਜ਼ ਨੇ, ਰਵਾਇਤਾਂ ਨੇ, ਉਨ੍ਹਾਂ ਦੇ ਉਲਟ ਜਾ ਕੇ ਖੜਦੇ ਆ। ਪਰ ਉਲਟ ਖੜਨ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਕਿ ਬਈ ਇਹ ਠੀਕ ਨਹੀਂ ਚੱਲ ਰਿਹਾ, ਤਾਂ ਫਿਰ ਉਹ ਠੀਕ ਲੱਭਣ ਦੀ ਕੋਸ਼ਿਸ਼ ਕਰਦੇ ਆ। ਮਹਾਤਮਾ ਬੁੱਧ ਜਦੋਂ ਸਿਧਾਰਥ ਹੁੰਦੇ ਸੀ ਉਦੋਂ ਉਹ ਆਪਣੇ ਘਰੇ ਬੱਚੇ ਨੂੰ ਰਾਹੁਲ ਨੂੰ ਸੁੱਤਾ ਪਿਆ ਛੱਡ ਕੇ, ਪਤਨੀ ਨੂੰ ਸੁੱਤੀ ਪਈ ਛੱਡ ਕੇ, ਜਦੋਂ ਜ਼ਿੰਦਗੀ ਦਾ ਆਭਾਸ ਹੋਇਆ ਤੇ ਉਹ ਜੰਗਲਾਂ ਨੂੰ ਦੌੜ ਗਏ। ਕਹਿੰਦੇ ਉਨ੍ਹਾਂ ਨੂੰ ਉੱਥੇ ਜਾ ਕੇ ਸੋਝੀ ਆਈ। ਇਸੇ ਤਰ੍ਹਾਂ ਹੀ ਹੋਰ ਪੈਗੰਬਰਾਂ ਦੀ ਗੱਲ ਹੈ ਕਿ ਉਹ ਦੁਨੀਆਂ ਤੋਂ ਨੱਠ ਗਏ, ਭੱਜ ਗਏ, ਤੇ ਫਿਰ ਉਨ੍ਹਾਂ ਨੇ ਕਿਤੇ ਅੰਤਰ ਧਿਆਨ ਹੋ ਕੇ ਇਸ ਜ਼ਿੰਦਗੀ ਨੂੰ ਦੇਖਣ ਕੇ ਉਹਦੇ ਹਿਸਾਬ ਕਿਤਾਬ ਲਾਏ ਕਿ ਯਾਰ ਜੋ ਕਰ ਰਹੇ ਹਾਂ ਇਹ ਤਾਂ ਝੂਠ ਹੈ, ਇਹ ਤਾਂ ਫਰੇਬ ਹੈ। ਪਹਿਲਾਂ ਤਾਂ ਉਹ ਫਰੇਬ ਦਾ ਇਲਮ ਹੋਵੇ, ਪਰ ਕਈ ਵਾਰ ਫਰੇਬ ਦੀ ਆਦਤ ਪੈ ਜਾਂਦੀ ਹੈ, ਉੱਥੇ ਮਹਿਸੂਸ ਨਹੀਂ ਹੁੰਦਾ, ਬਹੁਤੀ ਦੁਨੀਆ ਐਂ ਚੱਲਦੀ ਹੈ। ਇਸੇ ਕਰਕੇ ਮੈਨੂੰ ਹਰਮਨ ਪਿਆਰਾ ਹੋਣਾ ਕਦੇ ਤੁੰਬਿਆ ਹੀ ਨਹੀਂ। ਮੈਂ ਕਹਿੰਦੇ ਹੁੰਦੇ ਕਿ ਬਹੁਤਿਆਂ ਦਾ ਜਾਣੂ ਕਿਸੇ ਇੱਕ ਨੂੰ ਡੂੰਘਾ ਪਿਆਰ ਨਹੀਂ ਕਰ ਸਕਦਾ ਕਿ ਤੁਸੀਂ ਹਰ ਜਗ੍ਹਾ ਹੀ ਮਕਬੂਲ ਹੋਏ ਫਿਰਦੇ ਹੋ। ਫਿਰ ਤਾਂ ਤੁਸੀਂ ਪੌਪ ਸਿੰਗਰ ਹੀ ਹੋ ਸਕਦੇ ਹੋ, ਜਾਂ ਤੁਸੀਂ ਕੋਈ ਚਟਕਾਰੇਬਾਜ ਮਸਖਰਿਆਂ ਵਾਲੀਆਂ ਗੱਲਾਂ ਕਰਨ ਵਾਲੇ ਕੋਈ ਕਲਾਕਾਰ ਹੋ ਸਕਦੇ ਹੋ। ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਤਾਂ ਆਪਣੇ ਜ਼ਮਾਨੇ ਦੇ ਵਿੱਚ ਰੁਲਦੇ ਨੇ, ਵੱਡੇ ਪੇਂਟਰ ਵੀ ਆਪਣੇ ਜ਼ਮਾਨੇ 'ਚ ਰੁਲਦੇ ਨੇ। ਹੁਣ ਆ ਗਿਆ ਪ੍ਰੋਸੈਸ ਲਰਨਿੰਗ ਦਾ। ਜਿਹੜੀ ਅਸਲ ਲਰਨਿੰਗ ਹੈ ਉਹ ਤੁਹਾਨੂੰ ਆਪਣੇ ਜ਼ਮਾਨੇ ਤੋਂ ਬਹੁਤ ਅੱਗੇ ਲੈ ਜਾਂਦੀ ਹੈ। ਤੁਸੀਂ ਆਪਣੇ ਆਪ ਤੋਂ ਆਪਣੇ ਆਲੇ ਦੁਆਲੇ ਤੋਂ ਟੁੱਟ ਜਾਂਦੇ ਹੋ। ਤੁਹਾਨੂੰ ਇਕੱਲੇ ਰਹਿਣਾ ਇਹ ਤੁਹਾਡਾ ਦੁਰਭਾਗ ਬਣ ਜਾਂਦਾ ਹੈ। ਸੋ ਲਰਨਿੰਗ ਦਾ ਪ੍ਰੋਸੈਸ ਹੈ ਜਿਹੜਾ, ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖੋ, ਉਹ ਜਿਹੜਾ ਦੁਬਾਰਾ ਬੱਚਾ ਬਣਨਾ ਨਾ, ਅਸਲ 'ਚ ਸਾਰੀ ਵਿੱਦਿਆ ਉਸੇ 'ਚ ਹੀ ਪਈ ਹੈ। ਜਿੰਨੇ ਲੋਕਾਂ ਨੇ ਵੀ ਆਪਣੇ ਆਪ ਨੂੰ ਬੌਧਿਕ ਤੌਰ ਦੇ ਉੱਪਰ ਬਹੁਤ ਉੱਚੇ ਲਿਜਾ ਕੇ ਨਿਰਵਾਣ ਦੀ ਅਵਸਥਾ ਲਈ ਹੈ, ਉਹ ਸਿਰਫ ਤੇ ਸਿਰਫ ਉਹ ਬਾਲ ਅਵਸਥਾ ਤੱਕ ਹੀ ਪਹੁੰਚਦੇ ਹੈ। ਤੇ ਸਵਾਲ ਇਹ ਆ ਜਾਂਦਾ ਹੈ ਕਿ ਜੋ ਅਸੀਂ ਸਿੱਖਿਆ ਪੜ੍ਹਾਇਆ ਜ਼ਿੰਦਗੀ 'ਚ ਜਾਂ ਜੋ ਸਾਡੀਆਂ ਆਦਤਾਂ ਬਣ ਜਾਂਦੀਆਂ, ਉਹਨਾਂ ਆਦਤਾਂ ਤੋਂ ਛੁਟਕਾਰਾ ਪਾਉਣਾ ਹੀ ਜੀਵਨ ਦਾ ਨਿਰਵਾਣ ਹੈ, ਇਹੀ ਜੀਵਨ ਦਾ ਗਿਆਨ ਹੈ ਤੇ ਇਹੀ ਜੀਵਨ ਦੀ ਇਕੱਲਤਾ ਆ ਕਿ ਬੰਦਾ ਉਹੀ ਪਹਿਲੇ ਰੂਪ 'ਚ ਜਾਣਾ ਚਾਹੁੰਦਾ ਹੁੰਦਾ ਤੇ ਕੁਝ ਲੋਕ ਚੱਲੇ ਜਾਂਦੇ ਆ। ਹੁਣ ਤੁਸੀਂ ਆਪਣੇ ਜਿਹੜੇ ਆਮ ਅੱਧਖੜ ਉਮਰ ਦੇ ਲੋਕ ਹੋਣਗੇ ਉਹਨਾਂ ਦੇ ਚਿਹਰੇ ਦੇਖੋ, ਉਹਨਾਂ ਤੇ ਤੁਹਾਨੂੰ ਮਾਯੂਸੀ ਥਕਾਵਟ ਨਜ਼ਰ ਆਊਗੀ, ਬੱਚਿਆਂ ਦੇ ਚਿਹਰੇ 'ਤੇ ਨਹੀਂ ਹੁੰਦੀ। ਬੱਚੇ ਥੱਕ ਕੇ ਵੀ ਨਹੀਂ ਥੱਕਦੇ ਤੇ ਅਸੀਂ ਫਿਰ ਜਦੋਂ ਵੱਡੇ ਲੋਕਾਂ ਦੇ ਕਦੇ ਚਿੱਤਰ ਬਣਾਉਂਦੇ ਹਾਂ, ਗੁਰੂਆਂ ਪੀਰਾਂ ਪੈਗੰਬਰਾਂ ਦੇ, ਤੇ ਉਹਨਾਂ ਦੇ ਚਿਹਰੇ ਦੇ ਉੱਤੇ ਬੜੀ ਰੂਹਾਨੀ ਸ਼ਾਂਤੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸ਼ਾਂਤੀ ਤਕਰੀਬਨ ਦੇਖ ਲਓ ਇੱਕ ਬੱਚੇ ਵਰਗੇ ਚਿਹਰਾ ਹੁੰਦਾ। ਉਹ ਸਾਰੀਆਂ ਸ਼ਿਕਨ ਸਾਰੀਆਂ ਝੁਰੜੀਆਂ ਉਹ ਚਿਹਰੇ ਤੋਂ ਹਟਾਉਣੀਆਂ, ਜੀਵਨ ਦੀ ਥਕਾਵਟ ਹਟਾ ਕੇ ਜੀਵਨ ਨੂੰ ਸਿਰਫ ਤੇ ਸਿਰਫ ਬਚਪਨ ਤੱਕ ਲਿਆਉਣ ਦੀ ਅਵਸਥਾ ਹੁੰਦੀ ਹੈ ਤੇ ਬਚਪਨ 'ਚ ਲਿਆਉਣ ਦੀ ਅਵਸਥਾ ਅਣਭੋਲ ਹੋਣਾ ਹੈ। ਕਿ ਪ੍ਰੋਫੈਸਰ ਮੋਹਨ ਸਿੰਘ ਹੋਰੀ ਲਿਖਦੇ ਆ ਕਿ ਬੱਚੇ ਜਿਹਾ ਨਾ ਮੇਵਾ ਟਿੱਠਾ, ਬੱਚੇ ਵਰਗਾ ਕੋਈ ਮੇਵਾ ਨਹੀਂ ਹੈ ਦੁਨੀਆਂ 'ਚ, ਕੋਈ ਨਹੀਂ ਦੇਖਿਆ, ਜਿੰਨਾ ਕੱਚਾ ਉਨਾ ਮਿੱਠਾ। ਅਸੀਂ ਪੱਕ ਜਾਂਦੇ ਹਾਂ, ਰਾਈਪ ਹੁੰਦੇ ਹਾਂ, ਅਸੀਂ ਬੇਸਵਾਦ ਹੋ ਜਾਂਦੇ ਹਾਂ। ਬੱਚਾ ਨੂੰ ਅਸੀਂ ਸਿਖਾਉਂਦੇ ਹਾਂ ਕਿ ਬਈ ਤੂੰ ਫਟਾਫਟ ਇੰਨੀਆਂ ਜਿਹੀਆਂ ਗੱਲਾਂ ਸਿੱਖ ਲਾ, ਚੁਸਤੀਆਂ ਚਲਾਕੀਆਂ ਸਿੱਖ ਲਾ, ਪਰ ਉਹਦਾ ਕੱਚਾ ਪਾਣਾ ਜਿਹੜਾ, ਤੇ ਉਹੀ ਕੱਚਾ ਪਾਣਾ ਵੱਡੇ ਲੋਕਾਂ ਦੇ ਵਿੱਚ ਜਾ ਕੇ ਆ ਜਾਂਦਾ ਕਿ ਉਹਨਾਂ ਨੂੰ ਲੋਕ ਕਈ ਵਾਰ ਉਹਨਾਂ ਦਾ ਸਮਾਨ ਚੱਕ ਕੇ ਲੈ ਜਾਂਦੇ ਨੇ। ਉਹ ਕਹਿੰਦੇ ਚੱਲ ਕੋਈ ਨੀ, ਤੂੰ ਲੈ ਗਿਆ ਤੂੰ ਲੈ ਗਿਆ। ਬਾਬੇ ਨਾਨਕ ਨਾਲ ਮਰਦਾਨਾ ਸਫ਼ਰ ਤੇ ਨਿਕਲੇ ਤੇ ਮਰਦਾਨਾ ਜੀ ਨੇ ਕਿਹਾ ਕਿ ਬਾਬਾ ਕੁਛ ਨਾਲ ਨਾ ਲੈ ਚੱਲੀਏ, ਰਾਹ ਦੇ ਖਰਚੇ ਕਿਵੇਂ ਆਪਾਂ ਗੁਜ਼ਾਰਾ ਕਰਾਂਗੇ। ਤਾਂ ਬਾਬਾ ਨਾਨਕ ਨੇ ਕਿਹਾ ਕਿ ਇਹ ਖਰਚਿਆਂ ਦਾ ਭਾਰ ਤੈਨੂੰ ਕਿਤੇ ਵੀ ਨਹੀਂ ਲੈ ਕੇ ਜਾਊਗਾ। ਜੇ ਲੰਬੇ ਸਫ਼ਰਾਂ ਤੇ ਜਾਣਾ ਤਾਂ ਭਾਰ ਘੱਟ ਹੋਣਾ ਚਾਹੀਦਾ, ਜੇ ਜੀਵਨ ਲੰਮਾ ਜਿਉਣਾ ਤਾਂ ਚੀਜ਼ਾਂ ਥੋੜੀਆਂ ਹੋਣੀਆਂ ਚਾਹੀਦੀਆਂ। ਉਹ ਕਹਿੰਦੇ ਚੀਜ਼ਾਂ ਨਾਲ ਤਾਂ ਜ਼ਿੰਦਗੀ ਗੁਜ਼ਾਰਾਂਗੇ। ਕਹਿੰਦਾ ਨਾ ਭਾਈ ਮਰਦਾਨਿਆ, ਜੇ ਲੰਮੇ ਸਫ਼ਰਾਂ ਤੇ ਜਾਣਾ ਤਾਂ ਭਾਈ ਖਾਲੀ ਬੋਝਾ ਲੈ ਕੇ ਤੁਰ ਪਏ, ਆਪੇ ਆਪਣੀ ਬਰਕਤ ਨਾਲ ਲੋਕ ਸਾਨੂੰ ਕੁਛ ਨਾ ਕੁਛ ਦਿੰਦੇ ਰਹਿਣਗੇ ਜਦ ਤੱਕ ਆਪਾਂ ਸਾਰਥਕ ਹਾਂ ਲੋਕਾਂ ਲਈ। ਤੇ ਉਸ ਲੰਮੇ ਸਫ਼ਰਾਂ ਤੇ ਤੁਰ ਪਏ, ਸਫ਼ਰ ਕੱਟਿਆ ਵੀ ਇਹਦੇ ਇੰਨੇ ਪੈਸੇ ਕ੍ਰੈਡਿਟ ਕਾਰਡ ਥੋੜੀ ਸੀ ਬਾਬਾ ਜੀ ਕੋਲੇ ਕਿ ਕ੍ਰੈਡਿਟ ਕਾਰਡ ਲੈ ਕੇ ਮੱਕਾ ਮਦੀਨਾ ਤੱਕ ਚਲੇ ਗਏ। ਹੁਣ ਤੁਸੀਂ ਜਾ ਕੇ ਦੇਖੋ, ਹੱਜ ਕਰਕੇ ਦੇਖੋ, ਬਿਨਾਂ ਪੈਸਿਆਂ ਤੋਂ ਹੱਜ ਹੋ ਹੀ ਨਹੀਂ ਸਕਦਾ, ਤੇ ਪੈਸਿਆਂ ਵਾਲਾ ਹੱਜ ਪੈਸਿਆਂ 'ਚ ਹੀ ਰਹਿ ਜਾਂਦਾ। ਬਾਬਾ ਵੀ ਤੁਰਿਆ, ਕਹਿੰਦੇ ਇੱਕ ਥਾਂ ਦੇ ਉੱਤੇ ਕਿਤੇ ਕਈਆਂ ਨੂੰ ਉਹ ਚੰਗੀ ਲੱਗੀ ਗੱਲਬਾਤ ਤੇ ਕਿਸੇ ਨੇ ਮਰਦਾਨੇ ਨੂੰ ਕਿਤੇ ਰੁਪਈਆ ਫੜਾਤਾ, ਉਹਨਾਂ ਨੇ ਫੜ ਕੇ ਜੇਬ 'ਚ ਪਾ ਲਿਆ ਵੀ ਚਲੋ ਕੰਮ ਆਜੂਗਾ। ਸੌਖਾ ਸੌਖਾ ਹੁੰਦੇ ਆ ਰਾਹ 'ਚ, ਕਿਤੇ ਪੈਸੇ ਮਾੜੇ ਧਾਰੀ ਜੇਬ 'ਚ ਪਾ ਲੈਂਦੇ ਆ, ਭਾਰ ਪੈਸੇ ਦਾ ਕਿੰਨਾ ਕੁ ਹੁੰਦਾ। ਉਹਨਾਂ ਨੇ ਛੋਟਾ ਜਿਹਾ ਸਿੱਕਾ ਸੀ ਕੋਈ ਜੇਬ 'ਚ ਪਾ ਲਿਆ। ਰਾਤ ਨੂੰ ਕਿਤੇ ਜਾ ਕੇ ਟਿਕੇ ਤਾਂ ਬਾਬਾ ਜੀ ਤੋਵੀਂ ਫਕੀਰੀ ਵਾਂਗੂ ਪੈ ਗਏ। ਭਾਈ ਮਰਦਾਨੇ ਨੂੰ ਇਹ ਲੱਗਿਆ ਕਿ ਭਾਈ ਕੋਈ ਚੋਰੀ ਨਾ ਕਰ ਲਵੇ, ਉਹ ਚੀਜ਼ ਨੂੰ ਸਾਂਭ ਸਾਂਭ ਰੱਖਣ ਲੱਗ ਗਏ। ਕਹਿੰਦੇ ਮਰਦਾਨੇ ਭਾਰ ਲੱਗਦਾ ਤੇਰੇ ਸਿਰ ਤੇ ਕੋਈ? ਨਾ ਜੀ, ਕਹਿੰਦੇ ਕੋਈ ਭਾਰ ਨਹੀਂ, ਬਸ ਆ ਚੀਜ਼ਾਂ ਸਾਂਭਦਾ। ਕਹਿੰਦੇ ਅੱਗੇ ਤਾਂ ਆਪਾਂ ਕੋਈ ਚੀਜ਼ ਸਾਂਭੀ ਨਹੀਂ, ਇਹ ਕੀ ਸਾਂਭ ਸੰਭਾਲ 'ਚ ਪੈ ਗਏ। ਕਰਦੇ ਕਰਾਉਂਦੇ ਜਦੋਂ ਪੁੱਛਿਆ ਤਾਂ ਉਹ ਕਹਿੰਦਾ ਵੀ ਕਿਸੇ ਨੇ ਮੈਨੂੰ ਰੁਪਈਆ ਦੇ ਤਾ। ਕਹਿੰਦਾ ਭਾਈ ਇਹਨੂੰ ਸਿੱਟ ਦੇ, ਇਹੀ ਬੋਝ ਹੈ, ਇਹੀ ਬੋਝ ਹੈ, ਇਹਨੇ ਤੈਨੂੰ ਸੌਣ ਨਹੀਂ ਦੇਣਾ, ਇਹਨੇ ਗਾਹਾਂ ਥਕਾਵਟ ਦੇ ਦੇਣੀ ਹੈ, ਅੱਗੇ ਜਾਣ ਵੀ ਨਹੀਂ ਦੇਣਾ, ਇਹਨੇ ਇੱਥੇ ਹੀ ਬਿਠਾ ਲੈਣਾ ਆਪਾਂ ਨੂੰ। ਇਹ ਮਾਇਆ ਆ, ਇਹ ਬੰਧਨ ਹੈ, ਇਹ ਸੰਗਲ ਹੈ, ਇਹਨੇ ਇੱਥੇ ਹੀ ਰੱਖ ਲੈਣਾ, ਇਹ ਜੰਜ਼ੀਰ ਹੈ। ਸੋ ਜੀਵਨ ਦੇ ਵਿੱਚ ਇਹੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਖਾਂਦੇ ਖਾਂਦੇ ਬੱਚੇ ਤੋਂ ਚੀਜ਼ ਮੰਗੋ, ਕਈ ਵਾਰ ਮੂੰਹ ਚੋਂ ਕੱਢ ਕੇ ਫੜਾ ਦਿੰਦੇ ਆ, ਤੇ ਜਦੋਂ ਬੱਚਾ ਥੋੜਾ ਜਿਹਾ ਸਿਆਣਾ ਹੋਣ ਲੱਗ ਗਿਆ ਫਿਰ ਉਹ ਟੌਫੀਆਂ ਵੀ ਜੇਬ ਚ ਲੁਕਾਉਣ ਲੱਗ ਜਾਂਦਾ, ਉਦੋਂ ਉਹ ਸਾਡੇ ਵਾਲੇ ਵਿਖੜੇ ਪੈਂਡਿਆਂ ਤੇ ਪੈ ਜਾਂਦਾ। ਬਸ ਇੰਨਾ ਕੀ ਫਰਕ ਹੈ ਕਿ ਜਿੰਨਾ ਮਰਜ਼ੀ ਪੜ ਲਓ, ਜਦੋਂ ਦਿਮਾਗ ਸਾਫ ਹੋਊਗਾ ਸਿਰਫ ਤੇ ਸਿਰਫ ਤੁਸੀਂ ਜਦੋਂ ਜਨਮ ਵੇਲੇ ਦੀ ਤੁਹਾਡੀ ਅਵਸਥਾ ਆ ਨਾ, ਬਸ ਆਪਾਂ ਉੱਥੇ ਜਾ ਕੇ ਪਹੁੰਚਾਂਗੇ, ਆਵਾਜ਼ ਵੀ ਮਧੁਰ ਹੋ ਜਾਊਗੀ, ਗੱਲਬਾਤ ਵੀ ਚੰਗੀ ਲੱਗੂਗੀ ਦੂਜਿਆਂ ਨੂੰ, ਇਹੀ ਫਰਕ ਪੈਂਦਾ। ਪਰ ਇਹ ਹੈ ਕਿ ਜੀਵਨ ਦਾ ਕੌੜਾਪਣ ਫਿਰ ਵੀ ਦੂਰ ਨਹੀਂ ਹੋਣਾ, ਕਦੇ ਨਾ ਕਦੇ ਗਲਤੀ ਹੋਊਗੀ, ਇਹ ਜੀਵਨ ਦਾ ਕੌੜਾਪਣ ਵੀ ਵੱਡਿਆਂ ਦੇ ਵਿੱਚੋਂ ਵੀ ਨਿਕਲ ਕੇ ਬਾਹਰ ਆ ਜਾਂਦਾ। ਮੇਰੇ ਨਾਨਾ ਜੀ ਬਾਰੇ ਮੇਰੀ ਮਾਸੀ ਨੇ ਇੱਕ ਵਾਰੀ ਲਿਖਿਆ, ਕਹਿੰਦੇ ਜਦੋਂ ਪਾਪਾ ਜੀ ਲਿਖਣ ਬੈਠਦੇ ਆ ਤੇ ਉਹਨਾਂ ਦੀਆਂ ਅੱਖਾਂ ਨੂੰ ਦੇਖ ਕੇ ਡਰ ਲੱਗਣ ਲੱਗ ਜਾਂਦਾ, ਖੌਫ ਆਉਂਦਾ। ਖੌਫ ਇਸ ਕਰਕੇ ਆਉਂਦਾ ਕਿ ਉਹ ਇੱਕ ਡਿਸਿਪਲਿਨ ਚ ਵੱਧ ਜਾਂਦੇ ਆ, ਤੇ ਉਦੋਂ ਕਿਸੇ ਕਿਸਮ ਦਾ ਹੋਇਆ ਸ਼ੋਰ ਆਵਾਜ਼, ਉਹ ਤੋਂ ਬਾਅਦ ਉਹ ਤਿੰਨ ਬਲਾ ਉੱਠਦੇ ਸੀ। ਊਂ ਬਾਹਰ ਅਸੀਂ ਇਹੀ ਕਹਿੰਦੇ ਸੀ ਜੀ ਬੜੇ ਨਿਰਮਲ ਨੇ ਜੀ, ਬੜੇ ਨਿਰਮਲ ਸੁਭਾਅ ਦੇ। ਕੋਈ ਨਿਰਮਲ ਸੁਭਾਅ ਦਾ ਹੁੰਦਾ ਹੀ ਨਹੀਂ, ਨਿਰਮਲ ਸੁਭਾਅ ਇੱਕ ਢਕੌਂਸਲਾ ਹੀ ਆ। ਕਦੇ ਕਦੇ ਵੀ ਨਿਰਮਲ ਸੁਭਾਅ ਦੇ ਹੋ ਜਾਓ ਤੁਸੀਂ ਦਿਨ ਚ ਕੁਛ ਘੰਟੇ ਕੁਛ ਪਲ, ਓਨਾ ਹੀ ਬਹੁਤ ਹੁੰਦਾ, ਉਹ ਵੀ ਜੇ ਤੁਹਾਡੀ ਅਸਲ ਅਵਸਥਾ ਆ, ਉਹ ਚ ਪਖੰਡ ਨਾ ਹੋਵੇ। ਪਖੰਡ ਨਹੀਂ ਉਹਦੇ ਚ ਹੋਣਾ ਚਾਹੀਦਾ, ਜੇ ਅਸਲ ਵਿੱਚ ਹੋਵੇ ਉਹਦਾ ਆਨੰਦ ਵੀ ਤੁਸੀਂ ਉਠਾਓਗੇ। ਹੁਣ ਜਿਹੜੇ ਗਾਇਕ ਨੇ, ਗਾਇਕ ਦੋ ਕਿਸਮ ਦੇ, ਇੱਕ ਜਿਹੜੇ ਆਡੀਅੰਸ ਨੂੰ ਦੇਖ ਕੇ ਗਾਉਂਦੇ ਉਹਨਾਂ ਨੂੰ ਪੈਸੇ ਮਿਲਦੇ ਆ, ਇੱਕ ਜਿਹੜੇ ਧੁਰ ਅੰਦਰ ਲੈ ਕੇ ਗਾਉਂਦੇ ਨੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ। ਕਵੀ ਵੀ ਆਈ ਆ, ਪੱਤਰਕਾਰ ਵੀ ਆਈ ਨੇ, ਇੱਕ ਤਾਂ ਮਾਰਕੀਟ ਨੂੰ ਦੇਖ ਕੇ ਗੱਲਾਂ ਕਰਨਗੇ ਕਿ ਲੋਕ ਕੀ ਸੁਣਨਾ ਚਾਹੁੰਦੇ ਆ, ਉਹੀ ਜੀ ਮਿੱਠੀ ਮਿੱਠੀ ਜੀ ਗੱਲ ਕਰੋ ਤੇ ਵੱਡੀ ਸਾਰੀ ਭੀੜ ਦੇ ਵਿੱਚ ਮਕਬੂਲ ਹੋ ਜਾਓ, ਤੇ ਇੱਕ ਉਹ ਗੱਲ ਕਹੂਗਾ ਜਿਹੜੇ ਉਹਦੇ ਅੰਦਰ ਦੀ ਆਵਾਜ਼ ਹੈ, ਤੇ ਅੰਦਰ ਦੀ ਆਵਾਜ਼ ਅੰਦਰ ਵਾਲਿਆਂ ਤੱਕ ਪਹੁੰਚ ਜਾਂਦੀ ਹੁੰਦੀ ਹੈ, ਉਹਦਾ ਕੋਈ ਫਰਕ ਨਹੀਂ ਹੁੰਦਾ। ਸੋ ਤਕਰੀਬਨ ਇੱਥੇ ਕੁ ਜੀ ਕਹਾਣੀ ਹੈ ਜਿਹੜੀ ਕਿ ਮੇਰੇ ਇੱਕ ਦਿਮਾਗ 'ਚ ਸੀਗੇ। ਸਵੇਰੇ ਇੱਕ ਸ਼ੁਰੂਆਤੀ ਗੱਲਾਂ ਆਪਾਂ ਕਰ ਲਈਏ ਕਿ ਸਭਿਅਤਾਵਾਂ ਦੇ ਮਰਨ ਦੀ ਵਾਰੀ ਆ ਗਈ ਹੈ। ਜਸਿੰਤਾ ਕੇਰਕੇਟਾ, ਕੱਲ ਵੀ ਉਹਨਾਂ ਦੀ ਮੈਂ ਕਵਿਤਾ ਸੁਣਾਈ ਸੀ, ਸਭਿਅਤਾਓਂ ਕੇ ਮਰਨੇ ਕੀ ਭਾਰੀ, ਠੀਕ ਹੈ ਜੀ। ਸਿਵਿਲਾਈਜੇਸ਼ਨ ਜਿਹਦੇ ਸੋ ਕਾਲਡ ਅਸੀਂ ਬਣਾਈ ਬੈਠੇ ਹਾਂ। ਆਕਸੀਜਨ ਕੀ ਕਮੀ ਸੇ ਬਹੁਤ ਸੀ ਨਦੀਆਂ ਮਰ ਗਈ, ਪਰ ਕਿਸੀ ਨੇ ਧਿਆਨ ਨਹੀਂ ਦਿਆ ਕਿ ਉਨਕੀ ਲਾਸ਼ੇ ਤੈਰ ਰਹੀ ਹੈ ਮਰੇ ਹੋਏ ਪਾਣੀ ਮੇ ਅਬ ਵੀ। ਨਦੀ ਕੀ ਲਾਸ਼ ਕੇ ਉਪਰ ਆਦਮੀ ਕੀ ਲਾਸ਼ ਡਾਲ ਦੇਨੇ ਸੇ ਕਿਸੀ ਕੇ ਅਪਰਾਧ ਪਾਣੀ ਮੇ ਘੁਲ ਨਹੀਂ ਜਾਤੇ, ਵੇ ਸਭ ਪਾਣੀ ਮੇ ਤੈਰਤੇ ਰਹਤੇ ਹੈ, ਜੈਸੇ ਨਦੀ ਕੇ ਸਾਥ ਆਦਮੀ ਕੀ ਲਾਸ਼ੇ ਤੈਰ ਰਹੀ ਹੈ ਮਰੇ ਹੋਏ ਪਾਣੀ ਮੇ ਅਬ ਵੀ। ਏਕ ਦਿਨ ਜਬ ਸਾਰੀ ਨਦੀਆਂ ਮਰ ਜਾਏਗੀ ਆਕਸੀਜਨ ਕੀ ਕਮੀ ਸੇ, ਤਬ ਮਰੀ ਹੋਈ ਨਦੀਓਂ ਮੇ ਤੈਰਤੀ ਮਿਲੇਗੀ ਸਭਿਅਤਾਓਂ ਕੀ ਲਾਸ਼ੇ ਵੀ। ਨਦੀਆਂ ਹੀ ਜਾਣਤੀ ਹੈ ਉਨਕੇ ਮਰਨੇ ਕੇ ਬਾਅਦ ਆਤੀ ਹੈ ਸਭਿਅਤਾਓਂ ਕੇ ਮਰਨੇ ਕੀ ਬਾਰੀ। ਇਹ ਜਿੰਨੀ ਅਸੀਂ ਡਿਵੈਲਪਮੈਂਟ ਦੀ ਗੱਲਾਂ ਕਰ ਰਹੇ ਹਾਂ, ਇਕਾਨਮੀ ਦੀਆਂ, ਜੀ ਡੀ ਪੀ ਦੀਆਂ, ਥੋੜਾ ਚਿਰ ਇਹ ਗੱਲਾਂ ਹੋਣੀਆਂ ਨੇ, ਅਸੀਂ ਇਨ੍ਹਾਂ ਦੀ ਬਹੁਤ ਵੱਡੀ ਕੀਮਤ ਤਾਰਨ ਲੱਗੇ ਹਾਂ। ਬਹੁਤ ਛੋਟੇ ਕਿਸਮ ਦੇ ਲੀਡਰ ਲੋਕ ਮੂਹਰੇ ਹੋਏ ਲੱਗ ਕੇ ਇਹੋ ਜਿਹਾ ਇਕਨੋਮਿਕ ਮਾਡਲ ਪੇਸ਼ ਕਰ ਰਹੇ ਆ ਕਿ ਪੂਰੀ ਦੀ ਪੂਰੀ ਕਾਇਨਾਤ ਕੁਦਰਤ ਦਾ ਤੇ ਰੱਖੀ ਹੈ, ਤੇ ਧਰਤੀ ਵੀ ਕੀ ਹੈ ਕਹਿੰਦੇ 450 ਕਰੋੜ ਸਾਲ ਪਹਿਲਾਂ ਬਣੀ ਸੀ, ਤਕਰੀਬਨ 900 ਕਰੋੜ ਸਾਲ ਇਹਦਾ ਜੀਵਨ ਅਜੇ ਹੈਗਾ, ਚਲੋ 500 ਕਰੋੜ ਲਾ ਲਓ, ਮੋਟਾ ਮੋਟਾ ਮੇਰੇ ਨਾਂ ਵੀ ਯਾਦ ਹੋਵੇ। ਇਹ ਜੋਬਨ ਰੁੱਤੇ ਆਈ ਪਈ ਹੈ, ਧਰਤੀ ਤਕਰੀਬਨ 40% ਆਪਣੀ ਉਮਰ ਕੱਢ ਚੁੱਕੀ ਹੈ, ਪਰ ਸਵਾਲ ਇਹ ਹੈ ਵੀ ਇਹ ਕੁਦਰਤੀ ਮੌਤ ਮਰੂਗੀ ਕਿ ਇਹ ਮਨੁੱਖਤਾ ਇਹਨੂੰ ਹਾਦਸੇ ਚ ਮਾਰ ਦੂਗੀ, ਬਸ ਸਵਾਲ ਇਹੀ ਹੋਊਗਾ। ਪਰ ਕਹਿੰਦੇ ਹੁੰਦੇ ਜੀ ਇੰਨੀਆਂ ਗੱਲਾਂ ਬਾਤਾਂ ਨਾ ਕਰਿਆ ਕਰੋ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ, ਤੂੰ ਸਿੱਧਾ ਹੋ ਕੇ ਨਾ ਖ਼ਬਰਾਂ ਸੁਣਾ ਤੇ ਆਪਾਂ ਵੀ ਪਾਸੇ ਵੱਜਦੇ ਹਾਂ ਜੀ। ਅੱਜ ਰਾਜੀਵ ਖੋਸਲਾ ਜੀ ਚੰਡੀਗੜ੍ਹ ਦੇ DAV ਕਾਲਜ ਦੇ ਇਕਨੋਮਿਸਟ ਨੇ, ਉਹ ਸਾਡੇ ਨਾਲ ਭਾਰਤ ਤੇ ਪੰਜਾਬ ਦੀ ਆਰਥਿਕਤਾ ਦੇ ਉੱਤੇ ਗੱਲਬਾਤ ਕਰਨਗੇ। ਦੋਹਾਂ ਸੂਬਿਆਂ ਦੇ ਬਜਟ, ਸੂਬਾ ਤੇ ਵੱਡਾ ਦੇਸ਼ ਪੱਧਰੀ ਬਜਟ ਨੂੰ ਅਸੀਂ ਬਣਾ ਕੇ ਤਾਕ ਤੇ ਰੱਖ ਕੇ ਗੱਲਬਾਤ ਕਰਾਂਗੇ ਕਿ ਇਹ ਬਜਟ ਲੋਕਾਂ ਵਾਸਤੇ ਕਿਹੋ ਜਿਹਾ ਸਾਬਤ ਹੋ ਸਕਦਾ। ਸੋ ਇਹ ਤਾਂ ਰਹੀ 8 ਵਜੇ ਦੀ ਗੱਲ, ਹੁਣ ਤਾਂ ਬਸ ਇਹੀ ਹੈ ਜੀ ਮਾੜਾ ਜਿਹਾ ਇੱਕ ਗੀਤ ਸੁਣ ਲਾਂਗੇ ਤੇ ਉਦੋਂ ਬਾਅਦ ਮੈਂ ਖ਼ਬਰਾਂ ਦੇ ਉੱਤੇ ਗੱਲਬਾਤ ਕਰ ਰਹੀ ਹਾਂ। ਤੇ ਸਾਡਾ ਸਟੂਡੀਓ ਦਾ ਨੰਬਰ ਤੁਸੀਂ ਯਾਦ ਕਰੋ, 416-620-1778 4166201778। ਇਸ ਨੰਬਰ ਦੇ ਜ਼ਰੀਏ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਦੇ ਵੀ ਸ਼ਾਮਲ ਹੋ ਸਕਦੇ ਨੇ। ਤੇ ਸਾਹਿਬ ਨੇ ਕਿੰਨੇ ਸਾਲ ਪਹਿਲਾਂ ਕਹਿਤਾ ਸੀ, ਰਾਜਾ ਜੀ ਨੇ ਮੈਸੇਜ ਭੇਜਿਆ ਜੀ ਕਿ ਬਾਬਾ ਨਾਨਕ ਸਾਹਿਬ ਨੇ ਕਿੰਨੇ ਸਾਲ ਪਹਿਲਾਂ ਕਹਿ ਦਿੱਤਾ ਸੀ ਬਟ ਸਾਨੂੰ ਅੱਜ ਤੱਕ ਸਮਝ ਨਹੀਂ ਆਇਆ। ਮੇਰਾ ਮੇਰਾ ਕਰਦਾ ਮਰ ਜਾਂਦਾ ਤੇ ਤੇਰਾ ਤੇਰਾ ਕਰਨ ਵਾਲਿਆਂ ਦੀ ਗਿਣਤੀ ਤਾਂ ਬਹੁਤ ਵੱਡੀ ਹੈ ਜੀ, ਪਰ ਤੇਰਾ ਕਿਸੇ ਨੇ ਕਹਿਣਾ ਨਹੀਂ ਹੈ ਤੁਹਾਨੂੰ ਵੀ ਇਹ ਤੇਰਾ। ਤੇਰਾਂ ਤੇਰਾਂ ਵਾਲੇ ਅੱਜ 3 ਕਰੋੜ ਹੋ ਗਏ, ਸਿਰਫ ਨਾਮ ਲੇਵਾ 3 ਕਰੋੜ ਹੋ ਗਏ, ਜਾਨ ਲੇਵਾ ਉਹਨਾਂ ਦੇ ਵਿੱਚੋਂ ਕਿੰਨੇ ਜਾਨ ਲੇਵਾ ਹੀ ਨੇ ਵੈਸੇ ਤਾਂ ਉਹ ਜਿਹੜੇ ਜਾਣਦੇ ਹੋਣਗੇ, ਉੱਥੋਂ ਮੈਂ ਜਾਣ ਕਹਿ ਰਿਹਾ ਹਾਂ, ਜਾਨ ਨਹੀਂ ਕਹਿ ਰਿਹਾ। ਜਾਣਨ ਵਾਲੇ ਬਹੁਤ ਥੋੜੇ ਨੇ, ਅਸੀਂ ਮੰਨਣ ਦੇ ਵਿੱਚ ਯਕੀਨ ਕਰਦੇ ਹਾਂ ਕਿ ਬਸ ਮੰਨਿਆ ਕਰੋ। ਕੱਲ ਇੱਕ ਹੋਰ ਵੀ ਗੱਲ ਆਈ ਦਿਮਾਗ ਚ, ਕਈ ਵਾਰ ਇਹ ਵੀ ਸਵਾਲ ਕਰ ਦਿੰਦੇ ਆ ਵੀ ਕੀ ਤੁਸੀਂ ਰੱਬ ਨੂੰ ਮੰਨਦੇ ਹੋ, ਤੇ ਮੈਂ ਕਈ ਵਾਰ ਕਹਿ ਦਿੰਦਾ ਹੁੰਦਾ ਵੀ ਨਹੀਂ। ਜੇ ਮੈਂ ਇਹ ਵੀ ਕਹਿ ਦਊਂ ਵੀ ਹਾਂ ਮੰਨਦਾ, ਤੇ ਦੂਜੇ ਨੂੰ ਇਹ ਪੁੱਛਿਆ ਜਾਵੇ ਵੀ ਹੁਣ ਤੈਨੂੰ ਕੀ ਲੱਗਦਾ ਵੀ ਮੈਂ ਮੰਨਣ ਵਾਲਾ, ਤੈਨੂੰ ਕਿਵੇਂ ਪਤਾ ਲੱਗਿਆ ਵੀ ਮੇਰੇ ਕਹਿਣ ਤੋਂ ਵੀ ਮੈਂ ਰੱਬ ਨੂੰ ਮੰਨਦਾ ਤੇ ਸੱਚੀ ਮੈਂ ਰੱਬ ਨੂੰ ਮੰਨਣ ਵਾਲਾ ਹੋ ਗਿਆ। ਇਹ ਉਵੇਂ ਹੀ ਹੈ। ਹੋਰ ਜੀ ਸੁਣਾਓ ਕੀ ਹਾਲ ਹੈ, ਬਹੁਤ ਵਧੀਆ, ਤੁਹਾਡਾ ਕੀ ਹਾਲ ਹੈ? ਮੈਂ ਵੀ ਠੀਕ ਹੈ। ਚੰਗਾ ਜੀ, ਚੰਗਾ ਗੀਤ ਸੁਣ ਲਈਏ।
ਪ੍ਰਿਆ 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 ਸ਼ਿਖਰ ਨਗਰ ਪੁਰੂ ਕਸ਼ੁੰਭ ਮੁਕੁੰਭ ਮਰਿਆਮੀ तो बुरी बात है, कैसे न पीऊं प्यासी ये रात है। मैं भी जानू पीना तो बुरी बात है, कैसे न पीऊं प्यासी ये रात है। ऊपर से हसीनों का हसी साथ है, ओ जूली ओ शीला ओ रानो जमालो, हमें गोरी गोरी बाहों में उठा लो, कहीं हम गिर न पड़े। थोड़ी सी जो पीली है, चोरी तो नहीं की है। Thank you. मेरा है जमाने से अलग रास्ता, मुझे भला दुनिया से क्या वास्ता। मेरा है जमाने से अलग रास्ता, मुझे भला दुनिया से क्या वास्ता। हमसे खफा क्यों लोग हैं क्या पता। ओ जूली, ओ शीला, ओ रानो, जमालो, हमें दुश्मनों की नजर से बचा लो, कहीं हम गिर न पड़े। थोड़ी सी जो पीली है चोरी तो नहीं की है।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है, जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
अगर तुसी मल्टी स्टोरिंग बिल्डिंग खरीदन दे चाहवानो तो फिर हुणे कांटेक्ट करो मयंक जी नु, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कांटेक्ट करो मयंक जी नु 6477022023 या फिर 6474724141।
ओ आज ता कमाल ही होगी, घर वाली कहंदी किचन च रोटी ओदो ही बनू जदो नवे अप्लायंसेस आउणगे। मैं गया लाइन नी कदल, ओसे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हां, एन्ना ही सौख है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट जो मर्जी ले जाओ। 801 गोवे ड्राइव नियर चकूजी, 905-450-2888।
अपने वखरे ते सुथरे लवाजमात दे नाल बनाओ अफ्ताह दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
जेकर तुसी अपने घर ते ऑफिस नु खूबसूरत बनाना चाहुंदे हो तां फिर अज ही कांटेक्ट करो यूनिक साइन वालेयां नु, जिन्हां तों तुहानू मिलणगे हर तरह दे डिजाइन ते कंसल्टेशन, मैन्युफैक्चरिंग, इंस्टॉलेशन, कमर्शियल साइन, कस्टम साइन प्रोजेक्ट ते नाल ही नाल रिपेयर भी मिलेगी। तां फिर देर ना करो, अज ही कांटेक्ट करो यूनिक साइन वालेयां नु 6475274482 यानी 6475274482 ते। ज्यादा जानकारी दे लई तुसी इन्हां दी वैबसाइट www.uniquesign.ca ते जा सकदे हो।
You're listening to The Current Affairs with Ramanjit Sidhu.
करंट अफेयर्स ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਸਾਡੇ ਸਟੂਡੀਓ ਦਾ ਨੰਬਰ 416-1676-1720-1778। ਤੇ ਅਗਲੀ ਖਬਰ ਜਿਹੜੀ ਆਪਾਂ ਜ਼ਿਕਰ ਕਰਨਾ ਹੈ ਉਹ ਹੈ ਕਿ ਲੋਕਾਂ ਦੇ ਉੱਤੇ ਹੋਰ ਬੋਝ ਪਾਉਣ ਦਾ ਕੰਮ। ਇੱਕ ਤਾਂ ਖਬਰਾਂ ਦਾ ਕੰਮ ਜਾਂ ਰੇਡੀਓ ਦੇ ਪ੍ਰੋਗਰਾਮ ਸਵੇਰੇ ਸਵੇਰੇ ਹੁੰਦੇ ਆ, ਤੇ ਸਵੇਰੇ ਸਵੇਰੇ ਲੋਕਾਂ ਨੂੰ ਦੱਸਣਾ ਤੇ ਮਾੜੀਆਂ ਖਬਰਾਂ ਦੱਸਣਾ ਕੋਈ ਚੰਗੀ ਗੱਲ ਹੈ? ਨਹੀਂ, ਚੰਗੀ ਤਾਂ ਨਹੀਂ ਹੈ। ਪਰ ਜੇ ਲੋਕਾਂ ਨੂੰ ਮੈਂ ਚੰਗੀਆਂ ਚੰਗੀਆਂ ਗੱਲਾਂ ਦੱਸਦਾ ਤੇ ਦਿਨ ਉਹਨਾਂ ਦਾ ਮਾੜਾ ਗੁਜ਼ਰੇ ਤੇ ਇਹੀ ਜਿਹੀ ਜਾਣਕਾਰੀ ਤੋਂ ਵੀ ਕੀ ਲੈਣਾ? ਧੋਖਾ। ਸੋ ਗੱਲ ਤਾਂ ਚਾਹੇ ਕੌੜੀ ਹੋਵੇ ਚਾਹੇ ਮਿੱਠੀ ਹੋਵੇ ਤਾਂ ਫਿਰ ਉਹ ਸਵੇਰੇ ਹੀ ਕਰ ਲੈਣੀ ਚਾਹੀਦੀ ਹੈ। ਔਰ ਸਵੇਰੇ ਵੈਸੇ ਵੀ ਕੌੜੀ ਚੀਜ਼ ਪੀ ਲਾਂਗੇ, ਇਨਸੁਲਿਨ, ਸ਼ੂਗਰ, ਡਾਇਬਟੀਜ਼, ਇਹਨਾਂ ਦਾ ਵੀ ਕੰਟਰੋਲ ਹੋ ਸਕਦਾ। ਮੈਂ ਤਾਂ ਵੈਸੇ ਸੋਚਦਾ ਹੁੰਦਾ ਕਿ ਕਰੇਲੇ ਦਾ ਪਾਣੀ ਸਵੇਰੇ ਉੱਠ ਕੇ ਪੀਆ ਕਰੀਏ ਤੇ ਜ਼ਿਆਦਾ ਚੰਗਾ ਹੋਵੇਗਾ। ਸੋ ਕਰੇਲਾ ਮੁਆਫਕ ਹੈ ਤੇ ਖਬਰਾਂ ਦਾ ਕਰੇਲਾ ਵੀ, ਉਹਦਾ ਵੀ ਰਸ ਕੱਢ ਕੇ ਪੀਏ। ਸਵਾਲ ਇਹ ਹੈ ਕਿ ਕੀ ਕਿਹਾ ਜਾ ਰਿਹਾ, ਕਿਵੇਂ ਕਿਹਾ ਜਾ ਰਿਹਾ ਤੇ ਕਿਵੇਂ ਮੈਨੂਫੈਕਚਰ ਕੀਤਾ ਜਾ ਰਿਹਾ ਕੌਨਸੈਂਟ। ਬਹੁਤ ਸਾਰੇ ਅਦਾਰੇ ਨੇ ਜੀ ਆਪਣੇ ਕੋਲ, ਸਿਟੀ ਹੈ, ਪ੍ਰੋਵਿੰਸ ਹੈ ਤੇ ਫੈਡਰਲ ਸਰਕਾਰ ਹੈ, ਫਿਰ ਹੋਰ ਵੀ ਇਹਦੇ ਵਿੱਚ ਬਿਊਰੋਕਰੇਸੀ ਹੈ, ਫਿਰ ਥਿੰਕ ਟੈਂਕ ਨੇ। ਸਾਨੂੰ ਇਹ ਵੀ ਨਹੀਂ ਘੇਰਾ ਪਿਆ ਹੋਇਆ, ਗੱਲਾਂ ਸਮਝਾਉਣ ਵਾਲੇ ਮੀਡੀਆ ਵੀ ਹੈ, ਪ੍ਰਚਾਰ ਦੇ ਸਾਧਨ ਵੀ ਨੇ, ਗੱਲ ਜਚਾ ਦਿੰਦੇ ਨੇ। ਇੱਕੋ ਗੱਲ ਨੂੰ ਇੰਨੀ ਵਾਰ ਰੈਪੀਟੇਟਿਵ ਮੋਡ ਦੇ ਵਿੱਚ ਕਰੋ ਕਿ ਲੋਕਾਂ ਨੂੰ ਉਹ ਸੱਚ ਲੱਗਣ ਲੱਗ ਜੇ। ਗੱਲ ਤਾਂ ਇੰਨੀ ਗਾਇ ਕਿ ਫੀਫਾ ਦਾ ਵਰਲਡ ਕੱਪ ਹੈ ਫੁੱਟਬਾਲ ਫੈਡਰੇਸ਼ਨ ਦਾ, ਤੇ ਫੁੱਟਬਾਲ ਵਰਲਡ ਕੱਪ 2026 ਇਹਦੀ ਮੇਜ਼ਬਾਨੀ ਟੋਰਾਂਟੋ ਤੇ ਵੈਨਕੂਵਰ ਨੂੰ ਵੀ ਮਿਲੀ ਹੈ। ਟੋਰਾਂਟੋ ਨੂੰ ਪਹਿਲਾਂ 5 ਮੈਚ ਕਹੇ ਸੀ, ਫਿਰ ਕਹਿੰਦੇ ਇੱਕ ਹੋਰ ਲੈ ਲਓ, 6 ਮੈਚ ਇਹਦੇ ਵਿੱਚ ਕਰਵਾਏ ਜਾਣਗੇ। ਤੇ ਕੋਸਟ ਪਹਿਲਾਂ ਇਹ ਸੀਗਾ ਵੀ ਇੱਕ ਵਾਰੀ ਲੋਕਾਂ ਨੂੰ ਮਨ ਪਰਚਾ ਕੇ 30-35 ਮਿਲੀਅਨ ਡਾਲਰ ਕਹਿ ਦਿਓ, ਫਿਰ ਕਰਦੇ ਕਰਦੇ ਜਦੋਂ 2026 ਆਊਗੀ, ਬਥੇਰਾ ਟਾਈਮ ਪਿਆ, ਫਿਰ ਆਪਾਂ ਖਿੱਚ ਕੇ ਗੱਲ ਲੈ ਜਾਂਗੇ। ਜਿਵੇਂ ਜਹਾਜ਼ਾਂ ਦੇ ਟਿਕਟਾਂ ਦੀ ਗੱਲ ਕੀਤੀ ਸੀ ਨਾ, ਵੀ ਕੁਛ ਇੱਕ ਨੇ ਟਿਕਟ ਦਾ ਰੇਟ ਤਾਂ ਘਟਾਤਾ ਪਰ ਬਾਕੀ ਚੀਜ਼ਾਂ ਜਿਹੜੀਆਂ ਨਾਲ ਲੈ ਕੇ ਜਾਣੀਆਂ ਤੇ ਹੋਰ ਸੇਵਾਵਾਂ ਨੇ, ਵੀ ਕ੍ਰੈਡਿਟ ਕਾਰਡ ਨਾਲ ਲਓਗੇ, ਅੱਜ ਲਓਗੇ, ਕੱਲ ਲਓਗੇ, ਉਹਦੇ ਕਰਕੇ ਫਿਰ ਰੇਟ ਚੱਕ ਦਿੰਦੇ ਵੀ ਇੱਕ ਵਾਰੀ ਪ੍ਰਾਈਸ ਦੇਖ ਕੇ ਅਗਲਾ ਆ ਜੇ। ਹੁਣ ਵੀ ਇਹੀ ਹੁੰਦਾ ਵੀ ਇੱਥੇ ਕਹਿ ਦੋ ਵੀ ਗੰਢੇ ਭਰਾਵਾ ਜਾਂ ਪਿਆਜ਼ ਅਨੀਅਨਸ 6.99 ਜੇ ਵਟ ਐਵਰ, ਚਲੋ 5 ਪਾਉਂਡ ਕਹਿ ਦਿਓ, ਕਿੰਨੇ ਕਹਿ ਦਿਓ, ਮੈਨੂੰ ਹੁਣ ਰੇਟ ਨਹੀਂ ਪਤਾ। ਉਹ ਇੰਨਾ ਕੁ ਘੱਟ ਰੇਟ ਇੱਕ ਵਾਰੀ ਦੱਸ ਦੋ ਵੀ ਅਗਲਾ ਸਟੋਰ ਚ ਆ ਵੜੇ, ਉਦੋਂ ਬਾਅਦ ਬਾਕੀ ਚੀਜ਼ਾਂ ਦੇ ਰੇਟ ਨਾ ਦੱਸੋ। ਕੱਲੇ ਗੰਢੇ ਲੈ ਕੇ ਉਹ ਦੂਜੀ ਦੁਕਾਨ ਤੱਕ ਤਾਂ ਜਾਣ ਨਹੀਂ ਲੱਗਿਆ, ਏਡੇ ਏਡੇ ਵੱਡੇ ਪਾਰਕਿੰਗ ਲੋਟ ਹੈ, ਕਾਰ ਪਾਰਕ ਕਰਨੀ, ਰੇਹੜੀ ਚੱਕਣੀ, ਫਿਰ ਲੈਣੇ, ਫਿਰ ਗੰਢੇ ਤੁਸੀਂ ਇੱਥੋਂ ਲੈ ਲਿਆ, ਟਮਾਟਰ ਕਿਤੋਂ ਹੋਰ ਲੈ ਲਿਆ, ਪੇਸਟ ਕਿਤੋਂ ਹੋਰ ਲੈ ਲਿਆ। ਲੋਅ ਪ੍ਰਾਈਸ ਤੇ ਜੇ ਤੁਸੀਂ ਸ਼ਾਪਿੰਗ ਕਰਨ ਨਿਕਲ ਵੀ ਜਾਓ ਵੀ ਅੱਜ ਮੈਂ ਹਰ ਚੀਜ਼ ਲੈਣੀ ਹੈ ਜਿਹੜੀ ਘੱਟ ਤੋਂ ਘੱਟ ਰੇਟ ਤੇ ਲਵਾਂ, ਤੇ ਤੁਹਾਨੂੰ ਜਿੰਨੀਆਂ ਚੀਜ਼ਾਂ ਤੇ 19 ਸਟੋਰਾਂ ਤੇ ਜਾਣਾ ਪੈਣਾ। ਉਹ ਕਹਿਣਗੇ ਅਸੀਂ ਪ੍ਰਾਈਸ ਬੀਟ ਕੀਤਾ ਗਿਆ, ਰਮਨ ਅੱਜ ਐਂ ਕਰ ਯਾਰ, ਤੂੰ ਆਲੂ ਸਸਤੇ ਕਰ ਦੇ, ਮੈਂ ਪਿਆਜ਼ ਕਰ ਦਿੰਦਾ, ਦੂਜੇ ਤੂੰ ਟਮਾਟਰ ਕਰ ਦੇ। ਕਿੱਧਰ ਜਾਣਗੇ ਇਹ? ਅੱਧੇ ਤੇਰੇ ਕੋਲ ਹੋਣਗੇ, ਅੱਧੇ ਮੇਰੇ ਕੋਲ, ਅੱਧੇ ਉਹਦੇ ਕੋਲ, 33% ਆ ਗਿਆ। ਆਪਾਂ ਜੇ ਆਪਸ ਚ ਹੀ ਲੜ ਪਏ, ਜੇ ਆਪਾਂ ਗੰਢੇ ਪਿਆਜ਼ ਆਲੂਆਂ ਦਾ ਤਿੰਨਾਂ ਨਹੀਂ ਰੇਟ ਬਰਾਬਰ ਕਰਤਾ, ਫਿਰ ਔਖਾ ਹੋ ਜਾਊਗਾ। ਸੋ ਚੀਜ਼ ਲਾਓ ਹੀ ਇਸ ਤਰ੍ਹਾਂ ਕਿ ਬਾਕੀ ਦੋ ਚੀਜ਼ਾਂ ਤੂੰ ਮਹਿੰਗੀਆਂ ਕਰ ਦਿਆ, ਜੇ ਤੂੰ ਯਾਰ ਬ੍ਰੈਡ ਦਾ ਰੇਟ ਚੱਕ ਦੇ, ਮੈਂ ਆਂਡਿਆਂ ਦਾ ਚੱਕ ਦਿੰਦਾ, ਠੀਕ ਆ, ਪਿਆਜ਼ਾਂ ਪਿਆਜ਼ਾਂ ਦੇ ਵਿੱਚ ਹੈ ਕਰ ਲੈਂਦੇ ਹਾਂ, ਉਹਦਾ ਬੈਠ ਕੇ ਬੜਾ ਵਧੀਆ ਡਿਸਾਈਡ ਹੋ ਜਾਂਦਾ। ਤਾਂ ਹੀ ਤਾਂ ਕੰਪੀਟੀਸ਼ਨ ਬਿਊਰੋ ਬਣਾਇਆ ਹੋਇਆ। ਇਹ ਸਾਰੇ ਅਦਾਰਿਆਂ ਦੀ ਇਕੱਠੀ ਹੋ ਗੱਲ ਕਰੋ, ਇੱਕ ਖਬਰ ਚ ਨਹੀਂ ਫਸਣਾ ਹੈਗਾ ਆਪਾਂ ਨੇ ਕਿ ਬਸ ਇੱਕੋ ਖਬਰ ਦੇ ਵਿੱਚ ਗੱਲ ਕਰਕੇ ਤੇ ਉਹਦੇ ਅੰਕੜੇ ਵਿਗਿਆਨ ਜਿਹਾ ਕਰ ਦੋ, ਉਹਦਾ ਕੋਈ ਫਾਇਦਾ ਨਹੀਂ। ਪੂਰਾ ਫਿਨੋਮੀਨਾ ਸਮਝਣ ਦੀ ਕੋਸ਼ਿਸ਼ ਕਰੋ, ਹਮੇਸ਼ਾ ਇੱਕੋ ਖਬਰ ਚੋਂ ਤੁਸੀਂ ਪੂਰੀ ਦੁਨੀਆ ਸਮਝ ਸਕਦੇ ਹੋ ਵੀ ਕਿਵੇਂ ਚੱਲਦੀ ਹੈ। ਇਹੀ ਕਲਾਕਾਰੀ ਹੈ ਕਿ ਚਾਹੇ ਮੈਨੂੰ ਕੋਈ ਤੁਸੀਂ ਪੋਲੀਟਿਕਸ ਦੀ ਖਬਰ ਦੇ ਦਿਓ, ਚਾਹੇ ਮਿਊਨਸੀਪੈਲਿਟੀ ਦੇ ਬਜਟ ਦੀ ਦੇ ਦਿਓ, ਉਹਦੇ ਵਿੱਚ ਇਰਾਨ, ਇਰਾਕ, ਯੂਕਰੇਨ, ਨਾਰਥ ਕੋਰੀਆ, ਚਾਈਨਾ, ਵਰਲਡ ਦੀ ਪੋਲੀਟਿਕਸ, ਪੁਰਾਣਾ ਇਤਿਹਾਸ, ਮਨੁੱਖ ਦੀ ਐਂਥਰੋਪੋਲੋਜੀ, ਸਾਰਾ ਕੁਝ ਉਹਦੇ ਵਿੱਚੋਂ ਹੀ ਨਿਕਲਣਾ ਚਾਹੀਦਾ। ਜੇ ਉਹ ਪੱਤਰਕਾਰ ਇੰਨੀਆਂ ਗੱਲਾਂ ਦੇ ਵਿੱਚੋਂ ਨਹੀਂ ਕੱਢ ਸਕਦਾ, ਸਮਝੋ ਉਹ ਕੰਮ ਕਰਕੇ ਨਹੀਂ ਆਇਆ। ਹੁਣ ਇੱਥੇ ਗੱਲ ਇੱਥੇ ਜਚਾਈ ਇਹ ਹੈ ਕਿ 80 ਬਿਲੀਅਨ ਡਾਲਰ ਮਹਿੰਗਾਈ ਕਰਕੇ ਵੱਧ ਗਿਆ, ਤੇ ਹੁਣ ਜਿਹੜੀਆਂ ਅਸੀਂ ਖੇਡਾਂ ਕਰਾਉਣੀਆਂ ਸੀਗੀਆਂ ਉਹ 380 ਮਿਲੀਅਨ ਡਾਲਰ ਦਾ ਬਜਟ ਉਹਨਾਂ ਦਾ ਬਣ ਜਾਂਦਾ, ਤੇ ਹਜੇ 2 ਸਾਲ ਪਏ ਨੇ ਜਿੱਦੇ ਮੈਚ ਹੋਣਾ, ਉਦੋਂ ਤੱਕ ਤਾਂ 20 ਗੱਲਾਂ ਆ ਜਾਣਗੀਆਂ। ਲੜਾਈ ਕਿਸੇ ਹੋਰ ਮੁਲਕ ਨਾਲ ਲਾ ਲਾਂਗੇ, ਨਾਰਥ ਕੋਰੀਆ ਵਾਲੇ ਨੇ ਜੀ ਐਂ ਕਰਤਾ, ਹਨਾ, ਨਾਰਥ ਕੋਰੀਆ ਪਿਆ ਹਜੇ, ਇਰਾਨ ਵੀ ਪਿਆ, ਇਰਾਨ ਦੇ ਉਹ ਮਿਸਾਈਲ ਹਮਲਾ ਵੀ ਪਿਆ ਆ, ਤੇ ਇਰਾਨ ਦੇ ਵੱਲੋਂ ਫੌਜੀ ਜਹਾਜ਼, ਉਹ ਜਿਹੜਾ ਪੈਸੇਂਜਰ ਜਹਾਜ਼ ਸਿੱਟਿਆ, ਉਹਦੀ ਵੀ ਇਨਕੁਆਇਰੀ ਜੀ ਕੱਢ ਲਓ ਤੇ ਪੁਰਾਣੀਆਂ ਖਬਰਾਂ ਕੱਢ ਲਾਂਗੇ। ਸੋ ਮਸਲੇ ਸਾਡੇ ਕੋਲ ਬਹੁਤ ਪਏ ਆ, ਭਾਰਤ ਪਾਕਿਸਤਾਨ ਕੱਢਿਆ ਜਾ ਸਕਦਾ, ਭਾਰਤ ਚਾਈਨਾ ਕੱਢ ਲਓ, ਸਿਆਚਿਨ ਕੱਢ ਲਓ, ਕਿਸੇ ਪਾਸੋਂ ਮਸਲਾ ਲੈ ਲਓ ਜੀ, ਦੁਨੀਆਂ ਦੇ ਵਿਚ ਰੁਕਾਵਟ ਖੜੀ ਕਰਨੀ ਕੋਈ ਬਾਹਲੀ ਔਖੀ ਗੱਲ ਨਹੀਂ ਹੈ। 380 ਮਿਲੀਅਨ ਦਾ 680 ਮਿਲੀਅਨ ਵੀ 2 ਸਾਲਾਂ ਚ ਕੀਤਾ ਜਾ ਸਕਦਾ। ਬੰਦਾ ਸਮਝਦਾਰ ਚਾਹੀਦਾ, ਪਲਾਨ ਤਿਆਰ ਕਰੋ ਵਧੀਆ ਜਿਹਾ। ਹੁਣ ਇਹ ਪਲਾਨ ਦੇ ਵਿਚ ਕੀ ਹੈ ਕਿ ਟੋਰਾਂਟੋ ਤੇ ਵੈਨਕੂਵਰ ਤਾਂ ਆਪਾਂ ਲਾਈ ਲੈ ਕੇ, ਇਨ੍ਹਾਂ ਖੇਡਾਂ ਦੇ ਦੋ ਮੇਨ ਸ਼ਹਿਰ ਹੈਗੇ ਨੇ। 2018 ਦੇ ਵਿਚ ਇਹ ਬਿਡ ਕੀਤੀ ਸੀ ਇਨ੍ਹਾਂ ਗੇਮਾਂ ਦੀ, ਤੇ ਸਿਟੀ ਰਿਪੋਰਟ ਨੇ ਐਸਟੀਮੇਟ ਕੀਤਾ ਸੀ ਕਿ 30 ਤੋਂ 45 ਮਿਲੀਅਨ ਡਾਲਰ। ਆਹਾ, ਸਵਾਲ ਆ ਗਿਆ ਯਾਰ, ਸਵਾਲ ਆ ਗਿਆ। 30 ਤੋਂ 45 ਮਿਲੀਅਨ ਡਾਲਰ ਦਾ ਕਹਿੰਦੇ ਸੀ ਖਰਚਾ ਆਊਗਾ ਆਪਾਂ ਖੇਡਾਂ ਕਰਾ ਲਈਏ। ਲੋਕ ਕਹਿੰਦੇ ਯਾਰ ਇੰਨੇ ਕੁ ਦਾ ਚੱਲ ਕੀ ਫਰਕ ਪੈਂਦਾ, ਕਰਾ ਲਓ। ਹੁਣ ਜਿਹੜਾ ਵਾਧਾ ਹੋਇਆ ਉਹ 80 ਮਿਲੀਅਨ ਡਾਲਰ ਦਾ, ਤੇ ਜਿਹੜੀ ਐਗਜੈਕਟ ਅਮਾਊਂਟ 30-35 ਤੋਂ 30-45 ਤੋਂ ਸ਼ੁਰੂ ਕੀਤੀ ਸੀ, ਉਹ ਜਾਂਦੀ ਜਾਂਦੀ ਲੇਟਰ ਪ੍ਰੋਜੈਕਸ਼ਨ ਦਿੰਦੀਆਂ 380 ਮਿਲੀਅਨ ਤੇ ਲੈ ਗਏ। ਆਹ ਹੁੰਦੀ ਹੈ ਸਿਆਣਪ, ਇਹਨੂੰ ਕਹਿੰਦੇ ਵਪਾਰ। ਸਵਾਲ ਆ ਗਿਆ ਯਾਰ, ਮੈਂ ਨਾ ਵੀਰੇ, ਮੈਨੂੰ ਤੁਹਾਡੇ ਨਾਲ ਦੋਸਤੀ ਕਰਨ ਜੀ ਕਰਦਾ, ਜੇ ਕਿਤੇ ਮੇਰੇ ਵਰਗੇ ਬੰਦੇ ਨੂੰ ਤੁਸੀਂ ਸ਼ਾਮਲ ਕਰ ਲਓ ਨਾ ਆਪਣੀ ਮੰਡਲੀ ਚ, ਹੈ ਬਹੁਤ ਸਵਾਦ ਆਜੂਗਾ ਕਿ ਰੋਟੀ ਪਾਣੀ ਦਾ ਸਵਾਦ ਪੈ ਜੇ ਪੂਰਾ, ਹੈ ਨਾ। ਪਰ ਮੇਰੀ ਚ ਇੰਨੀ ਕੁਆਲੀਫਿਕੇਸ਼ਨ ਹੈ ਨੀ ਗੀ, ਉਹ ਕਹਿਣਗੇ ਵਿੱਚ ਨੂੰ ਆ ਕੇ ਤਾਂ ਕਿਤੇ ਲੀਕ ਕਰ ਦੇਣੀ ਹੈ ਗੱਲ, ਤੇ ਫਿਰ ਗੱਲ ਬਣਨੀ ਨੀ। ਪਰ ਦੇਖੋ ਸਹੀ ਤੁਸੀਂ, 4 ਸਾਲਾਂ ਦੇ ਵਿਚ 40 ਮਿਲੀਅਨ ਡਾਲਰ ਨੂੰ ਇਹ 380 ਮਿਲੀਅਨ ਡਾਲਰ ਚ ਬਦਲ ਗਏ। ਤੇ ਰਿਪੋਰਟ ਕਹਿੰਦੀ ਹੈ ਜਿਹੜੀ ਸਿਟੀ ਦੇ ਸਟਾਫ ਨੇ ਰਿਲੀਜ਼ ਕੀਤੀ ਹੈ, ਇਹਨਾਂ ਨੇ ਇਹਦੇ ਵਿਚ ਹੁਣ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਕਿ ਇੱਕ ਤਾਂ 6ਵਾਂ ਮੈਚ ਵੀ ਮਿਲ ਗਿਆ, ਪਹਿਲਾਂ 5 ਮੈਚ ਮਿਲੇ ਸੀ। ਤੇ ਇਵੈਲੂਏਸ਼ਨ ਆਫ ਵੈਂਡਰ ਕੋਰਟਸ ਜਿਨ੍ਹਾਂ ਨੇ ਹੁਣ ਸੇਵਾਵਾਂ ਮੁਹੱਈਆ ਕਰਾਉਣੀਆਂ ਨੇ ਉਨ੍ਹਾਂ ਤੋਂ ਕੋਟੇਸ਼ਨਾਂ ਮੰਗਾਈਆਂ ਨੇ। ਇਹ ਵੀ ਹੁਣੇ ਕਾਹਤੋਂ ਸੱਦ ਲਈਆਂ, ਹੁਣ ਕਹਿੰਦੇ ਜੀ ਮੈਚਾਂ ਦੀ ਲਿਸਟ ਆ ਗਈ ਵੀ 19 ਤਰੀਕ ਨੂੰ ਇੱਥੇ ਹੋਊਗਾ, 19 ਨੂੰ ਇੱਥੇ ਹੋਊਗਾ। ਉਹ ਤਾਂ ਪਤਾ ਹੀ ਆ ਵੀ 6 ਥਾਂ ਤੇ ਹੋਣੀ ਆ। ਵੈਂਡਰ ਨੂੰ ਚਾਹੇ ਤੁਸੀਂ ਬਰੈਂਪਟਨ ਚ ਸੱਦ ਲਓ, ਚਾਹੇ ਦੂਜੇ ਪਾਸੇ ਸੱਦ ਲਓ, ਕਿੰਨਾ ਕੁ ਫਰਕ ਪਊਗਾ? ਫਰਕ ਬਹੁਤ ਜ਼ਿਆਦਾ ਪੈ ਜਾਣਾ। ਵੈਂਡਰਾਂ ਨੇ ਕੀ ਕੁਛ ਦੇਣਾ ਆ ਆਹ ਦੇਖ ਲਓ, ਮੈਚ ਵੀ ਮਹਿੰਗਾ, ਖੇਡਾਂ ਵੀ ਮਹਿੰਗੀਆਂ। ਇਫ ਯੂ ਡੋਂਟ ਹੈਵ ਬ੍ਰੈਡ ਟੂ ਗਿਵ ਪੀਪਲ, ਗਿਵ ਦੈਮ ਸਪੋਰਟਸ। ਇਹ ਰੋਮਨ ਅੰਪਾਇਰ ਵੇਲੇ ਜਦੋਂ ਕੋਲੋਸੀਅਮ ਬਣੇ ਸੀਗੇ ਉਦੋਂ ਦੀ ਗੱਲ ਤੁਰੀ ਆਈ ਹੈ ਕਿ ਵੱਡੇ ਵੱਡੇ ਖੇਡ ਮੈਦਾਨ ਬਣਾ ਦਿਓ ਤੁਸੀਂ, ਲੋਕਾਂ ਨੂੰ ਕ੍ਰਿਕਟਾਂ ਦੇ ਵਿੱਚ ਮੈਚਾਂ ਚ ਉਲਝਾ ਦਿਓ, ਜੇ ਤੁਸੀਂ ਉਨ੍ਹਾਂ ਨੂੰ ਬ੍ਰੈਡ ਰੋਟੀ ਨਹੀਂ ਦੇਣੀ, ਨਹੀਂ ਤਾਂ ਗਲੈਡੀਏਟਰ ਕਰਾ ਦਿੰਦੇ ਹਾਂ। ਗਲੈਡੀਏਟਰ ਦਾ ਹੁਣ ਮਾਡਰਨ ਟਾਈਮ ਚ ਸੁਧਰਿਆ, ਉਹ ਫਰਾਡ ਜੀ WWEF ਹੈ, ਕਿਉਂ ਉਹੀ ਮੁੱਕੇ ਜੇ ਨਾ ਮਾਰਦੇ ਆ ਨਾ ਕਰਦੇ ਆ, ਉਹ ਇਹੋ ਜਿਹੇ ਕੰਮ ਜਿਹਾ ਛੇੜ ਰੱਖਿਆ। ਹੁਣ ਸਿਟੀ ਕੀ ਗੱਲ ਕਰਦੀ ਹੈ, ਸਿਟੀ ਐਕਸਪੈਕਟ ਟੂ ਸੀ ਐਨ ਇਕਨੋਮਿਕ ਬੂਸਟ। ਹੁਣ ਇੱਥੇ ਆਪਾਂ ਗੱਲ ਫੜਨੀ ਹੈ, ਹੁਣ ਸਾਨੂੰ ਸੈੱਲ ਕਰਨ ਆ ਗਏ ਉਹ ਕਿ ਦੇਖੋ ਜੀ 35-40 ਤੋਂ ਸ਼ੁਰੂ ਹੋਈ ਗੱਲ 380 ਤੇ ਪਹੁੰਚ ਗਈ, ਪਰ ਉਹਦੇ ਫਾਇਦੇ ਆ। ਫਾਇਦੇ ਉਹਦੇ ਕੀ ਹੈ, ਇਕਨੋਮਿਕ ਬੂਸਟ ਮਿਲੂਗੀ ਰਫਲੀ 392 ਮਿਲੀਅਨ ਡਾਲਰ GDP ਫੋਰ ਟੋਰਾਂਟੋ। ਟੋਰਾਂਟੋ ਦੀ GDP ਦੇ ਵਿਚ 392 ਮਿਲੀਅਨ ਦਾ ਫਾਇਦਾ ਹੋਊਗਾ। ਹੋਊਗਾ ਕਿਹਨੂੰ? ਸਾਰੇ ਟੋਰਾਂਟੋ ਵਾਲੇ ਲੋਕਾਂ ਨੂੰ, ਹਰ ਘਰ ਬੈਠਿਆਂ ਨੂੰ, ਉਨ੍ਹਾਂ ਦੇ ਘਰਾਂ ਦੇ ਵਿਚ ਇਹ ਪੈਸਾ ਪਹੁੰਚ ਜਾਊਗਾ, ਵੱਢ ਕੇ ਪੂਰੇ ਟੋਰਾਂਟੋ ਚ ਵੰਡ ਦਊਗੇ ਇਹਨੂੰ। ਬਈ ਜਿਹੜੇ ਵੈਂਡਰ ਆ ਉਹਨਾਂ ਨੂੰ ਜਾਊਗਾ, ਸਾਨੂੰ ਟੋਰਾਂਟੋ ਨੂੰ ਕੀ ਮਿਲੂਗਾ? ਵੈਂਡਰਾਂ ਨੂੰ ਦਿਓਗੇ ਤੁਸੀਂ ਜਿਨ੍ਹਾਂ ਤੋਂ ਕੋਟ ਲਏ ਆ, ਪੈਂਟਾਂ ਨਹੀਂ ਲਈਆਂ, ਨਾਲੇ ਬੂਟ ਜਰਾਬਾਂ ਨਹੀਂ ਲਈਆਂ, ਕੋਟ ਲਿਆ ਕੇ ਅਸੀਂ ਉਨ੍ਹਾਂ ਤੋਂ ਵੈਂਡਰਾਂ ਤੋਂ, ਤਾਂ ਫਿਰ ਵੈਂਡਰਾਂ ਨੂੰ ਦੱਸੋ ਨਾ, ਟੋਰਾਂਟੋ ਨੂੰ ਥੋੜੀ ਫਾਇਦਾ। ਟੋਰਾਂਟੋ ਨੂੰ ਫਾਇਦਾ ਕਹਿੰਦੇ, ਟੋਰਾਂਟੋ ਚ ਕਈ ਮੈਂ ਬੈਂਡਰ, ਮੈਨੂੰ ਦੱਸੋ ਮੈਨੂੰ ਕੀ ਮਿਲੂਗਾ? ਆ ਰੇਡੀਓ ਸੁਣਨ ਵਾਲੇ ਕਿੰਨੇ ਲੋਕਾਂ ਨੂੰ ਇਹ ਗੇਮਾਂ ਦੇ ਵਿਚੋਂ ਕਿੰਨੇ ਪੈਸੇ ਮਿਲਣਗੇ? ਬਣਾ ਤਾ ਟੋਰਾਂਟੋ ਇਹਦੇ ਵਿਚ, ਬਾਈ ਵੈਂਡਰਾਂ ਨੂੰ ਫਾਇਦਾ, ਅੱਗੇ ਇੱਕ ਹੋਰ ਵੀ ਕਿੰਨੇ ਨੂੰ ਫਾਇਦਾ। ਅੰਗਰੇਜ਼ੀ ਪੜ੍ਹ ਕੇ ਸਵਾਦ ਬਹੁਤ ਆਊਗਾ। 1 ਮਿਲੀਅਨ ਡਾਲਰ ਲੈਸ, 1 ਮਿਲੀਅਨ ਡਾਲਰ ਕਹਿੰਦੇ ਘੱਟ ਆ ਯਾਰ, 380ਆਂ ਦੇ ਵਿਚ 381 ਹੋ ਜਾਏ, 379 ਹੋ ਜਾਏ, ਕੀ ਫਰਕ ਪੈਂਦਾ? ਤੁਹਾਡੇ ਲਈ 1 ਮਿਲੀਅਨ ਵੱਡਾ, ਕਿਉਂਕਿ ਤੁਸੀਂ ਤਾਂ 10-20 ਬੰਦਿਆਂ ਨੇ ਜੇਬ ਚ ਪਾਉਣਾ। ਚਲੋ ਕੋਈ ਗੱਲ ਨੀ, ਅਡੀਸ਼ਨਲ ਕਹਿੰਦੇ ਆ 456 ਮਿਲੀਅਨ ਓਨਟੈਰੀਓ ਦੇ ਸਿਰ ਪੈਣੇ ਆ, ਓਨਟੈਰੀਓ ਨੂੰ ਮਿਲਣਗੇ 456 ਮਿਲੀਅਨ ਡਾਲਰ ਇਹਨੂੰ ਬਣਨਗੇ। ਇਹ ਰਿਪੋਰਟ ਦੱਸਦੀ ਆ ਉਹ ਕਿਵੇਂ ਆਉਣਗੇ, ਕਹਿੰਦੇ ਵੀ ਟੈਕਸ ਰੈਵਨਿਊ ਆਊਗਾ। ਟੈਕਸ ਰੈਵਨਿਊ ਕਿੰਨਾ ਆ? 392 ਨਹੀਂ ਹੈਗਾ, 119 ਮਿਲੀਅਨ ਟੋਰਾਂਟੋ ਨੂੰ ਹੈ ਜਿਹੜੇ ਚੀਜ਼ਾਂ ਦੇ ਟੈਕਸ ਲੱਗਣਗੇ, ਤੇ 139 ਮਿਲੀਅਨ ਪ੍ਰੋਵਿੰਸ ਨੂੰ ਮਿਲੂਗਾ। ਤੇ ਭਾਈ ਫਿਰ ਜਿਹੜਾ ਬਾਕੀ ਰਹਿ ਗਿਆ ਉਹ ਕਿਹਨੂੰ ਜਾਊਗਾ? ਯਾਨੀ ਕਿ ਤੁਸੀਂ ਜਦੋਂ ਟੋਰਾਂਟੋ ਦੀ ਬੂਸਟ ਕਰਦੇ ਹੋ, ਟੋਰਾਂਟੋ ਦੀ ਇਕਾਨਮੀ ਨੂੰ ਤਾਂ ਇਹ ਰੇਟ ਬਹੁਤ ਥੋੜਾ ਆਊਗਾ। ਆਪਾਂ ਨੂੰ ਜੀ ਇੱਕ ਮੈਸੇਜ ਹੀ ਆ ਗਿਆ ਸੀ, ਮੈਂ ਉਹਨਾਂ ਨਾਲ ਬਾਅਦ ਚ ਕਰਦਾ ਜੀ, ਕਾਲ ਆ ਗਈ ਪਰ ਉਹ ਇੰਡੀਆ ਦੀ ਕਾਲ ਆ, ਤੇ ਮੈਂ ਇੱਕ ਵਾਰੀ ਉਹਨਾਂ ਨੂੰ ਨਾਲ ਦੀ ਨਾਲ ਜਵਾਬ ਵੀ ਦੇ ਦੇ ਜੀ। ਜੀ ਸੋਰੀ ਤੇ ਹੁਣ ਇਹ ਜਿਹੜੀ ਇਹਨਾਂ ਨੇ ਸਾਨੂੰ ਇਹ ਬ੍ਰੇਕਅਪ ਦਿੱਤਾ ਆ ਉਹਦੇ ਵਿੱਚ ਰੈਵਨਿਊ ਤਾਂ ਸਿਟੀ ਨੂੰ ਆ ਗਿਆ 139 ਤੇ ਜਿਹੜਾ 392 ਕਹਿੰਦੇ ਆ ਟੋਰਾਂਟੋ ਚ ਆਉਣਾ ਉਹਦਾ ਵੈਂਡਰਾਂ ਕੋਲ ਗਿਆ ਫਿਰ ਠੀਕ ਹੈ ਜੀ ਇਸੇ ਤਰ੍ਹਾਂ ਹੀ ਉਹਦਾ ਲਾ ਲਓ 119 ਆਉਣਾ ਸਿਟੀ ਨੂੰ 392 ਦੇ ਵਿੱਚੋਂ ਤੇ ਬਾਕੀ ਪੈਸੇ ਕਿਹਦੇ ਕੋਲ ਗਏ ਇਹ ਦੱਸੇ ਜਾਣ ਜੇ 456 ਓਨਟੈਰੀਓ ਨੂੰ ਮਿਲ ਰਿਹਾ ਇਕਨੋਮਿਕ ਬੂਸਟ ਉਹ ਚੋਂ 139 million ਤਾਂ ਉਹਨਾਂ ਨੂੰ ਟੈਕਸ ਚ ਮਿਲੂਗਾ ਇਹਨੂੰ ਕਹਿੰਦੇ ਇਕਨੋਮਿਕ ਐਕਟੀਵਿਟੀ ਹੁਣ ਇਕਨੋਮਿਕ ਐਕਟੀਵਿਟੀ ਦੇ ਵਿੱਚ ਨਾ ਫਸ ਜਾਓ ਵੀ ਤੁਹਾਨੂੰ ਟੈਕਸੀ ਲੋਕ ਲੈਣਗੇ ਆ ਕੇ ਟੈਕਸੀਆਂ ਕਿੰਨੇ ਕੁ ਲੋਕਾਂ ਨੇ ਲੈਣੀਆਂ ਨੇ ਜਾਂ ਲੋਕ ਹੋਟਲਾਂ ਚ ਰਹਿਣਗੇ ਜਾਂ ਕੋਈ ਤੁਰਿਆ ਜਾਂਦਾ ਕਿਸੇ ਦੁਕਾਨ ਤੋਂ ਆ ਕੇ ਕੋਈ ਪੀਪਣੀ ਛੱਲਾ ਲੈ ਗਿਆ ਕੋਈ ਉਹ ਗੱਲ ਵਿੱਚ ਆਜੂਗੀ ਤੇ ਇੰਨੇ ਕੁ ਛੱਲੇ ਕਿੰਨੇ ਕੁ ਲੋਕ ਲੈ ਜਾਣਗੇ ਆ ਕੇ 6 ਮੈਚਾਂ ਮਗਰ ਕਿਹੜੇ ਕਿਹੜੇ ਸ਼ਹਿਰਾਂ ਤੋਂ ਲੋਕਾਂ ਨੇ ਆਉਣਾ ਅੱਗੇ ਇੱਕ ਹੋਰ ਫਰਾਡ ਮਾਰਦੇ ਆ ਵੀ ਵਰਲਡ ਮੈਪ ਤੇ ਆਜੂਗਾ ਵੀ ਵਰਲਡ ਮੈਪ ਤੇ ਤਾਂ ਪਿਛਲਾ ਫੁੱਟਬਾਲ ਵਾਲੇ ਆਏ ਆ ਤੇ ਸਾਰੀ ਦੁਨੀਆਂ ਦੀ ਇਕਨੋਮੀ ਤਾਂ ਉੱਥੇ ਚਲੇ ਗਈ ਹੋਣੀ ਆ ਵੀ ਇੱਥੇ ਤਾਂ ਮੈਚ ਹੋਇਆ ਸੀ ਭਰਾਵਾ ਆ ਪਿੱਛੇ ਜੇ ਇੰਡੀਆ ਨੇ ਵਰਲਡ ਕੱਪ ਕਰਾਇਆ ਇੰਡੀਆ ਦੇ ਵਿੱਚ ਤਾਂ ਕੈਨੇਡਾ ਤੋਂ ਕਿੰਨੀ ਕੁ ਇਨਵੈਸਟਮੈਂਟ ਚਲੀ ਗਈ ਉਹ ਤੋਂ ਬਾਅਦ ਵੀ ਵਰਲਡ ਮੈਪ ਤੇ ਇੰਡੀਆ ਆ ਗਿਆ ਧਰਮਸ਼ਾਲਾ ਦੇ ਵਿੱਚ ਵੀ ਇੱਕ ਮੈਚ ਹੋਇਆ ਸੀ ਧਰਮਸ਼ਾਲਾ ਦੀ ਇਕਨੋਮਿਕ ਐਕਟੀਵਿਟੀ ਹੁਣ ਕਿੰਨੀ ਕੁ ਉੱਥੇ ਵੱਡੀਆਂ ਵੱਡੀਆਂ ਕੰਪਨੀਆਂ ਇੱਕ ਦੂਜੇ ਦੇ ਉੱਤੇ ਚੜੀਆਂ ਪਈਆਂ ਨੇ ਵੀ ਹਾਏ ਧਰਮਸ਼ਾਲਾ ਚ ਮੈਚ ਹੋਇਆ ਸੀ ਮੈਂ ਤਾਂ ਇੱਥੇ ਪੈਸੇ ਲਾਊਂਗਾ ਉਹ ਭਰਾਵਾ ਮੈਚ ਹੋਇਆ ਅੱਡ ਗੱਲ ਹੈ ਮੈਚ ਦਾ ਇਨਫਰਾਸਟਰਕਚਰ ਅੱਡ ਹੈ ਮੈਂ ਆ ਕੇ ਆਪਣੀ ਕੰਪਨੀ ਸੈਟਅਪ ਕਰਨੀ ਹੈ ਮੈਂ ਲਾਉਣਾ ਕਾਰਖਾਨਾ ਟਾਇਰ ਟਿਊਬਾਂ ਬਣਾਉਣ ਵਾਲਾ ਮੈਨੂੰ ਕੀ ਫਾਇਦਾ ਉਹਦਾ ਮਤਲਬ ਕਿ ਕਿਸੇ ਵੀ ਗੱਲ ਨੂੰ ਜਦੋਂ ਲੋਕਾਂ ਮੂਹਰੇ ਪ੍ਰਚਾਰ ਦਿਆ ਔਰ ਇਹੀ ਗੱਲਾਂ ਮੈਂ ਕੈਲਗਰੀ ਕਰਕੇ ਆਇਆ ਜਦੋਂ ਕੈਲਗਰੀ ਦੇ ਵਿੱਚ ਓਲੰਪਿਕ ਗੇਮ ਦੀ ਮੇਜ਼ਬਾਨੀ ਦਾ ਰੌਲਾ ਪੈ ਗਿਆ ਉਦੋਂ ਇਹ ਦੋ ਧੀਮਾਂ ਬਣ ਗਈਆਂ ਸਿਟੀ ਉਹਦੇ ਵਿੱਚ ਪ੍ਰੋ ਮੈਂ ਕਿਹਾ ਵੀ ਸਿਟੀ ਜਦੋਂ ਬਹਿਸ ਕਰਾ ਰਹੀ ਹੈ ਫਿਰ ਲੋਕਾਂ ਦੀ ਰਾਏ ਲਵੇ ਉਹਦੇ ਵਿੱਚ ਬੋਲੇ ਨਾ ਸਿਟੀ ਕਿਉਂ ਕਹਿ ਰਹੀ ਹੈ ਵੀ ਖੇਡਾਂ ਕਰਵਾਉਣੀਆਂ ਚਾਹੀਦੀਆਂ ਫਿਰ 5 ਲੱਖ ਇੱਕ ਸਾਬਕਾ ਪੁਲਿਸ ਅਫਸਰ ਨੂੰ ਦੇ ਤਾ ਵੀ ਤੂੰ 10 ਵੀ ਕਰਾਉਣ ਦਾ ਫਾਇਦਾ ਉਹਨੇ $5 ਲੱਖ ਲੈ ਕੇ ਕਹਿੰਦਾ ਜੀ ਫਾਇਦਾ ਫਿਰ ਉਹਦੇ ਤੇ ਇੱਕ ਨਹੀਂ ਵੀ ਕੀ ਇਹਦੇ ਉੱਤੇ ਹੋਰ ਘੋਖ ਕਰਾਈ ਜਾਣੀ ਚਾਹੀਦੀ ਹੈ $5 ਲੱਖ ਦੇ ਕੇ ਕਿਹਾ ਵੀ ਜੇ ਸਾਡੇ ਕੋਲ ਓਲੰਪਿਕ ਦਾ ਸਵਾਲ ਆਉਂਦਾ ਕਿ ਅਸੀਂ ਇਹਦਾ ਐਨਾਲਿਸਿਸ ਕਰਾਉਣ ਲਈ ਕੋਈ ਵੱਡੀਆਂ ਟੀਮਾਂ ਹਾਇਰ ਕਰੀਏ ਉਹਨੇ $5 ਲੱਖ ਲੈ ਕੇ ਫਿਰ ਕਿਹਾ ਵੀ ਹਾਂ ਕਰ ਲਓ ਫਿਰ ਥਰਡ ਪਾਰਟੀ ਤੋਂ ਫੋਰਥ ਪਾਰਟੀ ਤੇ ਗਏ ਫਿਰ ਉਹਨਾਂ ਨੇ ਬਗਦੇ $20 million ਲਿਆ ਫਿਰ ਕਹਿਣ ਲੱਗ ਗਏ ਜਦੋਂ $20 million ਲੱਗ ਹੀ ਗਿਆ ਤੁਹਾਡਾ ਕਿਉਂ ਨਾ ਗੇਮਾਂ ਕਰਾਈ ਲਈਆਂ ਜਾਂ ਨਹੀਂ ਤਾਂ $20 million ਵੇਸਟ ਜਾਊਗਾ 25 ਹੋ ਗਿਆ ਜੀ ਹੁਣ ₹25 ਲੱਖ ਹੋ ਗਿਆ $25 ਲੱਖ ਮਤਲਬ ਪਹਿਲਾਂ ਤੁਹਾਡੇ ਤੋਂ ਥੋੜੇ ਜਿਹਾ ਕਢਾ ਲੈਣੇ ਫਿਰ ਕਹਿਣਾ ਜਦੋਂ ਆਪਾਂ ਇੰਨਾ ਪ੍ਰਚਾਰ ਕਰ ਲਿਆ ਇੰਨੀਆਂ ਟੀਮਾਂ ਬੁਲਾ ਲਈਆਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੰਨਾ ਫਾਇਦਾ ਹੋਊਗਾ ਇਹਦੇ ਨਾਲ ਇੰਨੇ ਪੈਸਿਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਬਹੁਤ ਸੋਹਣੇ ਪਲੇ ਗਰਾਊਂਡ ਬਣਾ ਕੇ ਦੇ ਸਕਦੇ ਹਾਂ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਮੈਚ ਦੂਜੇ ਦੇਸ਼ਾਂ ਚ ਖੇਡਣ ਜਾਓ ਨਾਲੇ ਤਾਂ ਘੁੰਮ ਕੇ ਆਉਂਗੇ ਮੈਚ ਕਰਾਓ ਅਫਰੀਕਾ ਚ ਇਕਨੋਮਿਕ ਬੂਸਟ ਆਵੇ ਸਾਡੇ ਮੁੰਡੇ ਇੱਥੇ ਖੇਡਣ ਸਾਰੇ ਮਹੱਲਿਆਂ ਦੇ ਵਿੱਚ ਬੱਚੇ ਨਸ਼ੇ ਨਾ ਕਰਨ ਫੁੱਟਬਾਲਾਂ ਖੇਡਦੇ ਹੋਣ ਆਈਸ ਹਾਕੀਆਂ ਖੇਡਦੇ ਹੋਣ ਹੈ ਟੋਰਾਂਟੋ ਦੇ ਵਿੱਚ 100 ਖੇਡ ਦਾ ਮੈਦਾਨ ਬਣਾ ਦਿਓ ਨਾਲੇ ਤਾਂ ਬੱਚੇ ਚੰਗੇ ਪਾਸੇ ਬਹਿਣਗੇ ਨਾਲੇ ਪਲੇਅਰ ਬਣਨਗੇ ਨਾਲੇ ਦੂਜੇ ਦੇਸ਼ਾਂ ਚ ਘੁੰਮਣ ਜਾਣਗੇ ਨਾਲੇ ਖੇਡ ਕੇ ਆਉਣਗੇ ਨਾਲੇ ਪੈਸਾ ਕਮਾ ਕੇ ਲਿਆਉਣਗੇ ਤੁਸੀਂ ਪੈਸਾ ਸਾਡਾ ਉਜਾੜ ਰਹੇ ਹੋ ਜੇ ਇਹਦੇ ਵਿੱਚ ਗੱਲ ਕਰਕੇ ਦੇਖਦੇ ਹਾਂ ਕੋਸਟ ਹੁਣ ਦੇਖੋ ਸਿਟੀ ਦੇ ਵਿੱਚ ਮੈਂ ਮਾੜਾ ਜਿਹਾ ਪੱਖ ਦੱਸ ਦਿੰਦਾ ਫਿਰ ਆ ਗਈ ਗੱਲ ਵੀ ਸਿਟੀ ਬੋਲੂਗਾ ਕਿਵੇਂ ਸਿਟੀ ਹਮੇਸ਼ਾ ਪੱਖ ਦੇ ਵਿੱਚ ਬੋਲ ਰਿਹਾ ਸਿਟੀ ਬਜਟ ਚੀਫ ਸ਼ੈਲੀ ਖੈਰੋਲ ਡਿਫੈਂਡਡ ਦੀ ਕੋਸਟ ਐਸਕਲੇਸ਼ਨ ਮੰਡੇ ਸੇਇੰਗ ਦੈਟ ਦਾ ਰਾਈਜ਼ ਇਨ ਇਜ਼ ਮੈਨੇਜੇਬਲ ਐਂਡ ਦੀ ਇਕਨੋਮਿਕ ਰਿਟਰਨ ਵਿਲ ਬੀ ਮੱਚ ਮੋਰ ਵੈਲੂਏਬਲ ਨਾਟ ਮੱਚ ਮੋਰ ਇਨ ਟਰਮਸ ਆਫ ਫਿਲਿੰਗ ਦਾ ਕੋਫਰਸ ਆਫ ਦਾ ਸਿਟੀ ਨੋ ਸ਼ਹਿਰ ਦੇ ਖਜ਼ਾਨੇ ਨਹੀਂ ਭਰਨੇ ਇਕਨੋਮਿਕ ਰਿਟਰਨ ਦੀ ਵੈਲਿਊ ਬੜੀ ਹੋਊਗੀ ਕਿਹਦੀ ਵੈਲਿਊ ਹੋਊਗੀ ਵੀ ਵੈਂਡਰ ਦੀ ਜੇਬ ਚ ਪੈਸਾ ਗਿਆ ਵੈਂਡਰ ਹੋ ਗਿਆ ਅਮੀਰ ਸਾਡੇ ਸ਼ਹਿਰ ਦੇ ਵਿੱਚ ਅਮੀਰ ਵੈਂਡਰ ਰਹਿੰਦਾ ਹੈ ਇਸ ਤਰ੍ਹਾਂ ਤੁਸੀਂ ਕਹਿ ਦੋ ਕਿ ਸਿਟੀ ਦੀ ਜੋਬ ਤੇ ਇਕਨੋਮਿਕ ਗਰੋਥ ਜੋਬਾਂ ਕਿੱਥੋਂ ਦੇ ਦੋਗੇ ਇਹਦੇ ਵਿੱਚ ਵਰਲਡ ਕੱਪ ਚ ਕਾਹਦੀਆਂ ਜੋਬਾਂ ਨੇ ਸਰ ਲੋ ਸਕਿਲਡ ਤੁਹਾਡੇ ਕੋਲ ਵਰਕਰ ਹੈ ਤੁਹਾਡੇ ਕੋਲ ਟੀਕਾ ਲਾਉਣ ਦਾ ਬੰਦਾ ਨਹੀਂ ਕਿਤੇ ਬਣਾਇਆ ਤੇ ਵਰਲਡ ਕੱਪ ਦੇ ਵਿੱਚ ਕਿਹੜੀਆਂ ਸੇਵਾਵਾਂ ਦੇ ਦੋਗੇ ਤੁਸੀਂ ਜੀ ਜਿਹੜੀਆਂ ਜੋਬਾਂ ਆ ਜਾਣਗੀਆਂ ਤੇ ਉਹ ਜੋਬਾਂ ਸਿਰਫ ਵਰਲਡ ਕੱਪ ਤੱਕ ਰਹਿਣਗੀਆਂ ਕਿ ਉਹ ਤੋਂ ਬਾਅਦ ਵੀ ਰਹਿਣਗੀਆਂ 6 ਮੈਚ ਨੇ 6 ਹਫ਼ਤਿਆਂ ਚ ਵੀ ਕਰਾ ਲਓ ਤੁਸੀਂ ਤੇ 1.5 ਮਹੀਨਾ ਬਣਿਆ ਤੇ 1.5 ਮਹੀਨੇ ਦੇ ਵਿੱਚ ਦੀ ਜੋਬ ਕੀ ਜੋਬ ਉਹ ਤਾਂ ਟੈਂਪਰੇਰੀ ਜੋਬ ਹੈ ਵਟ ਯੂ ਆਰ ਟਾਕਿੰਗ ਅਬਾਊਟ ਦੀ ਰਿਪੋਰਟ ਦੈਟ ਵੀ ਆਰ ਰਿਸੀਵਿੰਗ ਇਜ਼ ਸਮਵਟ ਟੂ ਬੀ ਐਕਸਪੈਕਟਡ ਬਿਕੋਜ਼ ਵੀ ਵੈਂਟ ਫਰੋਮ 5 ਗੇਮਸ ਟੂ 6 ਚਲੋ ਜੀ ਇਕਨੋਮਿਕ ਬੈਨੀਫਿਟ ਵੀ ਗਣਾਤਾ ਤੇ ਬਾਕੀ ਇਹ ਕਹਿੰਦਾ ਵੀ ਥੋੜੇ ਜਿਹੇ ਮੈਚ ਵੀ ਇੱਕ ਵੱਧ ਗਿਆ ਨਾ ਇੱਕ ਮੈਚ ਵਧਣ ਦੀ ਕੋਸਟ $30-35 million ਤੋਂ ਲੈ ਕੇ $380 million ਦਾ ਫਰਕ ਪੈ ਗਿਆ ਤੁਸੀਂ ਯਾਰ ਕੋਈ ਗੱਲ ਥੋੜਾ ਜਿਹਾ ਲੌਜੀਕਲੀ ਕਰੋ ਹੈ ਤਾਂ ਅਸੀਂ ਬੰਦੇ ਬੁੱਧੂ ਹੀ ਹਾਂ ਪਰ ਮਤਲਬ ਕਿ ਇੰਨਾ ਵੀ ਕਮਤਰ ਕਰਕੇ ਬਤ ਦੇਖੀਏ ਬਸ ਇਤਨੀ ਸੀ ਬੇਨਤੀ ਹੈ ਬਾਕੀ ਲੋਕਾਂ ਦੇ ਉੱਤੇ ਛੱਡਦਾ ਜੇ ਤੁਹਾਨੂੰ ਮੇਰੀ ਕੋਈ ਗੱਲ ਠੀਕ ਨਾ ਲੱਗਦੀ ਹੋਵੇ ਨਾ ਵਾਜਬ ਹੋਵੇ ਤਾਂ ਜ਼ਰੂਰ ਕਾਲ ਕਰ ਲਓ 416-620-1778 ਫਿਰ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਤੇ ਅਗਲੀ ਖਬਰ ਦਾ ਵੀ ਜਿਹਦਾ ਜ਼ਿਕਰ ਹੈ ਜੀ ਉਹ ਇਹ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਮਾਮਲਾ ਆਇਆ ਸੀਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਹਾਊਸਿੰਗ ਕ੍ਰਾਈਸਿਸ ਵੱਧ ਗਈਆਂ, ਬੰਦਿਆਂ ਦੀ ਗਿਣਤੀ ਜ਼ਿਆਦਾ ਹੋ ਗਈ, ਦੇਸ਼ ਦਾ ਇਨਫਰਾਸਟ੍ਰਕਚਰ ਪਿੱਛੇ ਰਹਿ ਗਿਆ। ਸੋ ਇਸ ਤਰ੍ਹਾਂ ਦੀਆਂ ਬਹਿਸਾਂ ਹੁੰਦੀਆਂ ਵਿੱਚ ਨੂੰ ਇਹ ਵੀ ਕਿਹਾ ਗਿਆ ਕਿ ਇਹਦੇ ਵਿੱਚ ਕੁਝ ਬੈਡ ਐਕਟਰਸ ਵੀ ਨੇ। ਸੋ ਬੈਡ ਐਕਟਰ ਕੌਣ ਨੇ ਉਹਨਾਂ ਦੀ ਨਿਸ਼ਾਨਦੇਹੀ ਤਾਂ ਨਹੀਂ ਕੀਤੀ ਗਈ, ਪਰ ਇਸ਼ਾਰਾ ਇਹ ਸੀ ਵੀ ਕੁਝ ਪ੍ਰਾਈਵੇਟ ਅਦਾਰੇ ਆ ਜਿਹੜੇ ਪ੍ਰਾਈਵੇਟ ਕਾਲਜ ਚਲਾਉਂਦੇ ਆ ਵੀ ਉਨ੍ਹਾਂ ਨੇ ਕੁਝ ਜ਼ਿਆਦਾ ਹੀ ਇਹਦੇ ਵਿੱਚ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਅੰਤਰਰਾਸ਼ਟਰੀ ਸਟੂਡੈਂਟਸ ਨੂੰ ਇੱਕ ਵਪਾਰ ਬਣਾ ਲਿਆ। ਮੈਂ ਉਹ ਨਦੀ ਵਾਲੀ ਗੱਲ ਵੀ ਕੀਤੀ ਸੀ ਤੇ ਬਾਲਪਣ ਦੀ ਗੱਲ ਵੀ ਅੱਜ ਇੰਟਰੋ ਦੇ ਵਿੱਚ ਕੀਤੀ ਸੀ। ਇਹਨਾਂ ਦੋਨਾਂ ਦੇ ਉੱਤੇ ਗੌਰ ਕਰ ਲਓ। ਨਦੀ ਦੇ ਉੱਤੇ ਗੌਰ ਕਰਨ ਦਾ ਮਤਲਬ ਹੈ ਜਦੋਂ ਨਦੀਆਂ ਮਰਨਗੀਆਂ ਤੇ ਫਿਰ ਲਾਸ਼ਾਂ ਤੈਰਨਗੀਆਂ। ਇਹ ਨਦੀ ਦੀ ਲਾਸ਼ ਨਹੀਂ ਤੈਰ ਰਹੀ, ਪਹਿਲਾਂ ਨਦੀ ਮਰੂਗੀ ਫਿਰ ਸਭਿਅਤਾ ਮਰੂਗੀ। ਇਸੇ ਤਰ੍ਹਾਂ ਹੀ ਜਿਹੜੀ ਹੈ ਸਾਡੇ ਮਾਇਓਪਿਕ ਜਿਹਨੂੰ ਅਸੀਂ ਕਹਿੰਦੇ ਨਾ ਅਲਪ ਦ੍ਰਿਸ਼ਟੀ, ਨੇੜੇ ਦੀ ਨਿਗਾਹ ਵਾਲੇ ਜਿਹੜੇ ਸਾਡੇ ਲੀਡਰ ਲੱਗੇ ਪਏ ਆ ਵੀ ਜੇਬਾਂ ਭਰ ਲਓ ਤੇ ਯਾਰਾਂ ਦੋਸਤਾਂ ਨੂੰ ਪੈਸੇ ਕਮਾ ਕੇ ਦੇ ਦਿਓ, ਇਸ ਗੱਲਬਾਤ ਨੇ ਪੂਰੀ ਦੁਨੀਆਂ ਦਾ ਪੱਠਾ ਬਿਠਾਇਆ ਪਿਆ। ਅਸੀਂ ਪਾਕਿਸਤਾਨ ਦੇ ਹਾਲਾਤ ਦੀ ਗੱਲ ਕਰ ਲਓ, ਅਸੀਂ ਇੰਡੀਆ ਦੇ ਕਰ ਲਓ, ਅਸੀਂ ਬੰਗਲਾਦੇਸ਼ ਦੀ ਕਰ ਲਓ, ਅਸੀਂ ਸ੍ਰੀਲੰਕਾ ਦੀ ਕਰ ਲਓ ਜਿੱਥੇ ਉਹ ਰਾਸ਼ਟਰਪਤੀ ਉਹ ਭਜਾਤਾ ਸੀ ਲੋਕਾਂ ਨੇ, ਤੇ ਉਹੀ ਕੈਨੇਡਾ ਦੀ ਗੱਲ ਕਰ ਲਓ। ਗੱਲ ਇੱਥੇ ਆਉਂਦੀ ਹੈ ਕਿ ਆਪ ਜਿਹੜਾ ਜਨਤਾ ਦਾ ਪੈਸਾ ਇਕੱਠਾ ਕੀਤਾ ਉਹ ਜਨਤਾ ਤੇ ਲਾਇਆ ਨਹੀਂ ਜਾ ਰਿਹਾ, ਉਹ ਪੈਸਾ ਇਕੱਠਾ ਕਰਕੇ ਲੁਟਾਇਆ ਜਾ ਰਿਹਾ। ਜਿਵੇਂ ਪਿਛਲੀ ਖਬਰ ਚ ਲਾਤਾ, ਲੋਕਾਂ ਦੇ ਉੱਤੇ ਬੋਝ ਪਾਈ ਜਾਂਦੇ ਹੋ, ਟੈਕਸਾਂ ਦਾ ਬੋਝ ਪਾਈ ਜਾਂਦੇ ਹੋ, ਮਹਿੰਗਾਈ ਦਾ ਬੋਝ ਪਾਈ ਜਾਂਦੇ ਹੋ, ਅਫੋਰਡੇਬਿਲਟੀ ਦੀਆਂ ਵੀ ਗੱਲਾਂ ਮਾਰੀ ਜਾਂਦੇ ਹੋ, ਝੂਠ ਬੋਲਿਆ ਜਾ ਰਿਹਾ, ਝੂਠ ਬੋਲਿਆ ਜਾ ਰਿਹਾ। ਅਸਲ ਗੱਲ ਇਹ ਹੈ ਕਿ ਹੁਣ ਜਿਹੜੇ ਡਾਕੂਮੈਂਟ ਸੀਬੀਸੀ ਨੇ ਰਿਵੀਲ ਕੀਤੇ ਆ ਲੈ ਕੇ, ਉਨ੍ਹਾਂ ਨੇ ਇਨਫਰਮੇਸ਼ਨ ਲਈ ਵੀ ਪਿਛਲੇ ਸਾਲਾਂ ਦੇ ਵਿੱਚ, 6 ਸਾਲਾਂ ਦੇ ਵਿੱਚ 2008 ਤੋਂ ਲੈ ਕੇ ਹੁਣ ਤੱਕ ਕਿੰਨਾ ਅੰਤਰਰਾਸ਼ਟਰੀ ਸਟੂਡੈਂਟ ਆਇਆ ਤੇ ਕਿਹਨੇ ਕਿਹਨੇ ਬੁਲਾਇਆ। ਤੇ ਜਦੋਂ ਉਹਦੇ ਡਾਟੇ ਕੱਢੇ ਗਏ ਤੇ ਉਹਦੇ ਵਿੱਚ ਕਹਿੰਦੇ ਜਿਹੜੇ ਪਬਲਿਕ ਯੂਨੀਵਰਸਿਟੀਜ਼ ਨੇ ਜਿਹੜੀਆਂ ਸਰਕਾਰ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਉਨ੍ਹਾਂ ਨੇ ਵੱਧ ਬੰਦੇ ਬੁਲਾਏ ਆ, ਤੇ ਸ਼ੱਕ ਪਹਿਲਾਂ ਇਹ ਪੈ ਰਿਹਾ ਸੀ, ਗੱਲਬਾਤ ਬਿਆਨਬਾਜ਼ੀ ਇਸ ਤਰ੍ਹਾਂ ਦੀ ਸੀ ਜਿਵੇਂ ਕਿ ਪ੍ਰਾਈਵੇਟ ਸੰਸਥਾਵਾਂ ਜ਼ਿਆਦਾ ਵਿਗੜੀਆਂ ਹੋਈਆਂ ਨੇ। ਪਰ ਕਾਰਨ ਕੀ ਹੈ ਕਿ ਸਰਕਾਰਾਂ ਨੇ ਤਾਂ ਪਤਾ ਵੀ ਅਸੀਂ ਲੋਕਾਂ ਦਾ ਪੈਸਾ ਚੱਕ ਕੇ ਇਧਰ ਉਧਰ ਖੇਡਾਂ ਖੁੱਡਾਂ ਕਰਾ ਕੇ ਮੌਜ ਮਸਤੀ ਮਾਰ ਲੈਣੀ ਹੈ ਜਾਂ ਹੋਰ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰ ਲੈਣੇ ਆ। ਜਦੋਂ ਲੋਕਾਂ ਤੇ ਪੈਸਾ ਲਾਇਆ ਹੀ ਨਾ ਤੇ ਉਹ ਯੂਨੀਵਰਸਿਟੀਆਂ 'ਚ ਕਿਵੇਂ ਪੜ੍ਹਨਗੇ? ਫਿਰ ਫੀਸਾਂ ਵਧਾ ਦਿਓ, ਫੀਸਾਂ ਵਧਾਓ ਤਾਂ ਵਿਰੋਧ ਹੁੰਦਾ, ਫਿਰ ਇੱਕ ਹੋਰ ਰਾਹ ਕੱਢ ਲਿਆ ਵੀ ਅੰਤਰਰਾਸ਼ਟਰੀ ਸਟੂਡੈਂਟ ਵਾਲਾ ਕੰਮ ਕਰਕੇ 3 ਗੁਣਾ ਫੀਸ ਰੱਖ ਲਓ, ਲੋਕਾਂ ਨੇ ਕੈਨੇਡਾ ਦੇ ਨਾਂ ਤੇ ਤਾਂ ਭੱਜੇ ਹੀ ਆਉਣਾ, ਪੰਜਾਬ ਵਾਲਿਆਂ ਨੇ ਜ਼ਮੀਨਾਂ ਵੇਚ ਦੇਣੀਆਂ ਤੇ ਇਹਨਾਂ ਦੀਆਂ ਜ਼ਮੀਨਾਂ ਦੇ ਪੈਸੇ ਆਪਾਂ ਲੈ ਲੈਂਦੇ ਹਾਂ। 15,000-20,000 ਡਾਲਰ ਇੱਕ ਸਟੂਡੈਂਟ ਤੋਂ ਆਉਂਦਾ ਤੇ ਲੱਖਾਂ ਸਟੂਡੈਂਟ ਪਿਛਲੇ ਸਮੇਂ ਦੇ ਵਿੱਚ ਇੱਥੇ ਬੁਲਾਇਆ ਜਾ ਚੁੱਕਿਆ। 1,00,000 ਸਟੂਡੈਂਟ ਤਾਂ ਇਕੱਲਾ ਓਨਟੈਰੀਓ ਚ ਹੀ ਆਇਆ, 1,00,000 ਨੂੰ 15,000 ਤੇ ਗੁਣਾ ਕਰਕੇ ਦੇਖ ਲਓ ਤਾਂ ਕਹਿੰਦੇ $1.5 billion ਇਹ ਉਨ੍ਹਾਂ ਤੋਂ ਹੀ ਕਮਾ ਕੇ ਆਪਦਾ ਵਿੱਚੇ ਹੀ ਰਗੜਾ ਮਾਰ ਗਏ, ਕਿਉਂਕਿ ਸਰਕਾਰੀ ਯੂਨੀਵਰਸਿਟੀਆਂ ਵੀ, ਸਰਕਾਰੀ ਜਿਹੜੇ ਕਾਲਜਸ ਨੇ ਉਨ੍ਹਾਂ ਦੇ ਵੀ ਖਰਚੇ ਇਨ੍ਹਾਂ ਨੇ ਘੱਟ ਕਰਤੇ, ਫੰਡਿੰਗ ਘਟਾ ਤੀ, ਫੀਸਾਂ ਵਧਾਈਆਂ ਨੇ ਤੇ ਉਹ ਵੀ ਅੰਤਰਰਾਸ਼ਟਰੀ ਸਟੂਡੈਂਟ ਬਣਾਉਣ ਲੱਗ ਗਏ। ਹੁਣ ਕਹਿੰਦੇ ਆ ਵੀ ਕਿ ਇਹ ਜਿਹੜਾ ਨਵਾਂ ਡਾਟਾ ਮੂਹਰੇ ਆਇਆ ਉਹਨੇ ਤਾਂ ਗੱਲ ਹੀ ਹੋਰ ਦੱਸੀ ਹੈ। ਆਫ ਦੀ 30 ਕੈਨੇਡੀਅਨ ਕਾਲਜਿਸ ਐਂਡ ਯੂਨੀਵਰਸਿਟੀਜ਼ ਗ੍ਰਾਂਟਿਡ ਦੀ ਮੋਸਟ ਇੰਟਰਨੈਸ਼ਨਲ ਸਟੱਡੀ ਪਰਮਿਟਸ ਲਾਸਟ ਈਅਰ ਆਲ ਬਟ 1 ਆਰ ਪਬਲਿਕ। ਇਨ੍ਹਾਂ ਚੋਂ ਸਿਰਫ 30 ਦੇ ਵਿੱਚੋਂ ਇੱਕੋ ਹੀ ਸੀ ਜਿਹੜੀ ਪਬਲਿਕ ਸੀ, ਜਿਨ੍ਹਾਂ ਨੇ ਸਭ ਤੋਂ ਵੱਧ ਅੰਤਰਰਾਸ਼ਟਰੀ ਸਟੂਡੈਂਟਸ ਨੂੰ ਬੁਲਾਇਆ। ਜਸਟ 10 ਓਨਟੈਰੀਓ ਪਬਲਿਕ ਕਾਲਜਿਸ ਅਕਾਊਂਟ ਫਾਰ ਨੀਅਰਲੀ 30% ਆਫ ਆਲ ਸਟੱਡੀ ਪਰਮਿਟਸ। 10 ਓਨਟੈਰੀਓ ਦੇ ਐਸੇ ਕਾਲਜ ਨੇ ਜਿਨ੍ਹਾਂ ਨੇ ਸਟੱਡੀ ਪਰਮਿਟਾਂ ਦੇ ਹੇਠ 30% ਸਟੂਡੈਂਟਸ ਹੈ ਪਿਛਲੇ 3 ਸਾਲਾਂ ਦੇ ਵਿੱਚ ਇਹ ਹੜੱਪ ਗਏ ਅੰਤਰਰਾਸ਼ਟਰੀ ਸਟੂਡੈਂਟਸ। ਤੇ 12 ਓਨਟੈਰੀਓ ਪਬਲਿਕ ਕਾਲਜਿਸ ਹੈਵ ਐਟਲੀਸਟ ਟ੍ਰਿਪਲਡ ਦੇਅਰ ਐਨੁਅਲ ਪਰਮਿਟ ਨੰਬਰਸ ਸਿੰਸ 2018। ਤੇ ਓਨਟੈਰੀਓ ਦੇ ਪਬਲਿਕ ਕਾਲਜਿਸ ਨੇ ਜਿਹੜੇ ਅੰਤਰਰਾਸ਼ਟਰੀ ਸਟੱਡੀ ਪਰਮਿਟ ਹਾਸਲ ਕਰਨ ਦੀ ਸਕੀਮ ਹੈ ਉਹਦੇ ਵਿੱਚ 3 ਗੁਣਾ ਵਾਧਾ ਹੋ ਚੁੱਕਿਆ 12 ਓਨਟੈਰੀਓ ਦੇ ਪਬਲਿਕ ਕਾਲਜਿਸ ਵਿੱਚ ਸਾਲ 2018 ਤੋਂ ਬਾਅਦ। ਡੇਟਾ ਕਾਲਜ ਇਨ ਟੂ ਕੁਐਸਚਨ ਕਲੇਮਸ ਬਾਏ ਬੋਥ ਫੈਡਰਲ ਐਂਡ ਪ੍ਰੋਵਿੰਸ਼ੀਅਲ ਪੋਲੀਟੀਸ਼ੀਅਨਸ ਬਲੇਮਿੰਗ ਬੈਡ ਐਕਟਰਸ ਅਮੰਗ ਪ੍ਰਾਈਵੇਟ ਕਾਲਜਿਸ ਫਾਰ ਫਿਊਲਿੰਗ ਦੀ ਸਪਾਈਕ ਇਨ ਇੰਟਰਨੈਸ਼ਨਲ ਸਟੂਡੈਂਟਸ। ਜਦਕਿ ਸਰਕਾਰਾਂ ਦਾ ਇਸ਼ਾਰਾ ਇਹ ਰਿਹਾ ਕਿ ਭਾਈ ਇਹ ਕੰਮ ਤਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਜ਼ਿਆਦਾ ਕਰਵਾਇਆ ਜਾ ਰਿਹਾ। ਸੋ ਅੰਕੜੇ ਕੁਝ ਹੋਰ ਕਹਿ ਰਹੇ ਨੇ, ਦੇਸ਼ ਦੀ ਇਕਾਨਮੀ ਕਿਤੇ ਹੋਰ ਖੜੀ ਹੈ ਤੇ ਬਿਲੀਅਨਸ ਆਫ ਡਾਲਰ ਇਸ ਕਰਕੇ ਅੰਤਰਰਾਸ਼ਟਰੀ ਸਟੂਡੈਂਟਸ ਤੋਂ ਲੈ ਕੇ ਇਨ੍ਹਾਂ ਨੇ ਆਪਣਾ ਡੰਗ ਟਪਾ ਲਿਆ ਕਿ ਇੱਥੇ ਲੋਕਾਂ ਤੋਂ ਉਹਦਾ ਪੈਸਾ ਲਿਆ ਜਾਵੇ ਕਿ ਲੋਕ ਰੌਲਾ ਪਾ ਦੇਣਗੇ, ਕਿਉਂਕਿ ਇੱਥੇ ਲੋਕ ਜਿਹੜੇ ਵੋਟਾਂ 'ਚ ਬੈਠੇ ਨੇ ਉਹ ਤਾਂ ਵੋਟਾਂ ਪਾਉਂਦੇ ਹੀ ਹੈ ਨਾ ਵੀ ਵੋਟ ਬੈਂਕ ਖਰਾਬ ਹੋਊਗਾ। ਸੋ 2-3 ਪਾਸੇ ਇਨ੍ਹਾਂ ਵੱਲੋਂ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੰਤ ਨੂੰ ਇਹ ਸਿਸਟਮ ਆ ਕੇ ਖੜ ਗਿਆ ਕਿਉਂਕਿ ਇੰਨਾ ਬੱਚਾ ਬੁਲਾ ਲਿਆ ਕਿ ਕਾਲਜ ਦਾ ਖਰਚਾ ਕੱਢਦੇ ਕੱਢਦੇ ਦੇਸ਼ ਨੇ ਬਾਕੀ ਆਰਥਿਕ ਸੰਕਟ ਵਿੱਚ ਦੇਸ਼ ਨੂੰ ਪਾ ਲਿਆ, ਨਾ ਤਾਂ ਉਨ੍ਹਾਂ ਨੂੰ ਦੇਣ ਨੂੰ ਸਹੂਲਤਾਂ ਨੇ। ਇਧਰ ਪਰਸੋਂ ਦੀ ਇੱਕ ਖ਼ਬਰ ਹੈ ਸਸਕੈਚਵਨ ਦੀ ਕਿ ਅੰਤਰਰਾਸ਼ਟਰੀ ਸਟੂਡੈਂਟਸ ਦੇ ਵਿੱਚ ਡਰੱਗ ਮੈਨਸ ਬਹੁਤ ਵੱਧ ਗਈ। ਤੇ ਉਹ ਨਸ਼ੇ ਕਰਦੇ ਆ, ਉਹ ਇੱਥੇ ਆ ਕੇ ਫਸ ਗਏ, ਫਿਰ ਉਹ ਡਰੱਗ ਲੈਣ ਲੱਗ ਜਾਂਦੇ ਆ। ਉਹਦਾ ਡੇਟਾ ਕਹਿੰਦੇ ਕੰਸੋਲੀਡੇਟਿਡ ਸਟੈਟਿਸਟਿਕਸ ਕੈਨੇਡਾ ਨੇ ਵੀ ਰੇਸ ਵਾਈਜ਼ ਇਕੱਠਾ ਨਹੀਂ ਕੀਤਾ, ਪਰ ਇਹਦੇ ਤੇ ਵੀ ਹੁਣ ਮਾਹਰਾਂ ਦਾ ਜ਼ੋਰ ਪੈ ਰਿਹਾ ਕਿ ਤੁਸੀਂ ਇਸ ਗੱਲ ਤੇ ਧਿਆਨ ਦਿਓ ਕਿ ਜਿਹੜੇ ਉਨ੍ਹਾਂ ਮੁਲਕਾਂ ਤੋਂ ਬੱਚੇ ਆ ਗਏ, ਠੀਕ ਆ ਤੁਸੀਂ ਉਨ੍ਹਾਂ ਨੂੰ ਕੁਛ ਨਾ ਦਿਓ, ਪਰ ਅੰਤ ਨੂੰ ਅੜਿਆ ਥੋੜਿਆ ਬੰਦਾ ਫਿਰ ਪੁੱਠੇ ਰਾਹਾਂ ਤੇ ਚੱਲ ਪੈਂਦਾ। ਜਿਹੜਾ ਬੱਚਾ ਤੁਸੀਂ ਬੁਲਾਇਆ ਪੈਸੇ ਤੋਂ ਉਨ੍ਹਾਂ ਤੋਂ ਝਾੜ ਲਏ, ਉਹ ਆ ਕੇ ਜਦੋਂ ਨਸ਼ੇ ਕਰਨਗੇ ਤੇ ਆਪਣੇ ਮਨ ਨੂੰ ਰਾਹਤ ਦੇਣ ਲਈ, ਫਿਰ ਨਸ਼ਿਆਂ ਲਈ ਪੈਸਾ ਨਹੀਂ ਤੇ ਫਿਰ ਇੱਥੇ ਅਪਰਾਧ ਵਧੂਗਾ। ਤੁਸੀਂ ਉਨ੍ਹਾਂ ਬੱਚਿਆਂ ਨੂੰ ਇੱਥੇ ਬੁਲਾ ਕੇ ਮਜਬੂਰ ਕਰਕੇ ਉਨ੍ਹਾਂ ਨੂੰ ਅਪਰਾਧੀਆਂ ਦੇ ਵਿਚ ਵੀ ਬਦਲ ਦਿੱਤਾ, ਉਨ੍ਹਾਂ ਨੂੰ ਡਰੱਗ ਐਡਿਕਟਸ ਵਿਚ ਵੀ ਬਦਲ ਦਿੱਤਾ। ਇਹਦੀ ਕੋਸਟ ਦੇ ਬਿਨਾਂ ਆਪਾਂ ਬਚਣਾ ਨਹੀਂ ਹੈ, ਕਿਉਂਕਿ ਜਬ ਨਦੀਆਂ ਮਰਤੀ ਹੈ। ਮੈਂ ਅੱਜ ਉਥੇ ਆਖਰੀ ਪਹਿਰਾ ਸੁਣਾ ਦਿੰਦਾ ਜੀ, ਮੈਂ ਉਸ ਕਵੀ ਦੀਆਂ ਲਾਈਨਾਂ ਦਾ, ਬਾਕੀ ਤੁਸੀਂ ਫਿਰ ਆਪ ਗੌਰ ਕਰ ਲਿਓ ਕਿ ਆਕਸੀਜਨ ਮਰਨ ਦਾ ਸਵਾਲ ਨਹੀਂ ਹੈ। ਨਦੀਆਂ ਹੀ ਜਾਣਤੀ ਹੈ, ਨਦੀਆਂ ਹੀ ਜਾਣਤੀ ਹੈ, ਉਨਕੇ ਮਰਨੇ ਕੇ ਬਾਅਦ ਆਤੀ ਹੈ ਸਭਿਅਤਾਓਂ ਕੇ ਮਰਨੇ ਕੀ ਬਾਰੀ। ਸਟੂਡੈਂਟਸ ਹੀ ਜਾਣਦੇ ਨੇ, ਲੋਕ ਹੀ ਜਾਣਦੇ ਨੇ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਕੌਮਾਂ ਮਰਨਗੀਆਂ, ਦੇਸ਼ ਮਰਨਗੇ, ਤੇ ਇਹ ਦੇਸ਼ ਮਾਰਨ ਵਾਸਤੇ ਜਿਹੜੀਆਂ ਤਾਕਤਾਂ ਜ਼ਿੰਮੇਵਾਰ ਨੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾ ਸਕਦਾ ਤੇ ਨਾ ਹੀ ਬਖਸ਼ਿਆ ਜਾਣਾ ਚਾਹੀਦਾ। ਆਈ ਐਮ ਵੈਰੀ ਪੁਆਇੰਟਡ ਅਬਾਊਟ ਦਿਸ ਕਿ ਡੋਂਟ ਲੈਟ ਇਟ ਹੈਪਨ, ਡੋਂਟ ਲੈਟ ਇਟ ਹੈਪਨ। ਇਸ ਤਰ੍ਹਾਂ ਵਕਤ ਗੁਜ਼ਾਰੇ ਕਰਕੇ ਕੁਛ ਨਹੀਂ ਬਣਨਾ ਹੈ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ ਜੀ। ਹੁਣ ਹੋਣਗੀਆਂ ਕਮਰਸ਼ੀਅਲ ਬ੍ਰੇਕ ਤੇ ਉਸ ਤੋਂ ਬਾਅਦ ਅੰਤਰਰਾਸ਼ਟਰੀ ਖਬਰਾਂ ਤੇ ਫਿਰ ਅਗਲੇ ਹਿੱਸੇ ਵਿਚ ਅਸੀਂ ਮਹਿਮਾਨ ਨਾਲ ਗੱਲਬਾਤ ਕਰਦੇ ਹਾਂ। ਇਕ ਮਿੰਟ ਜੀ, ਮਹਿਮਾਨ ਨਾਲ ਵੀ ਗੱਲ ਕਰਨੀ ਹੈ ਪਰ ਉਹ ਤੋਂ ਪਹਿਲਾਂ ਮੇਰਾ ਥੋੜਾ ਜਿਹਾ ਸਿਸਟਮ ਹੀ ਰੁਕਿਆ ਸੀ ਤੇ ਹੁਣ ਅਸੀਂ ਕਮਰਸ਼ੀਅਲਸ ਮੈਂ ਪਲੇ ਕਰਦਾ ਜੀ।
ਦ ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 6478-9862-45
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ ਕੁਇਕ ਟਰੱਕ